ਆਤਮਕ ਵੈਰਾਗ ਤੇ ਅੰਮ੍ਰਿਤ ਛਕਣਾ। ਡਿਪਟੀ ਕਮਿਸ਼ਨਰ ਤੇ ਡਾਕਟਰ ਫਿਸ਼ਰ ਦੇ ਨਾਲ ਪਿਤਾ ਹੋਰਾਂ ਦੇ ਸਾਹਮਣੇ ਗੱਲਬਾਤ। ਇੱਧਰ ਮੇਰੀ ਆਤਮਕ ਵੈਰਾਗ ਬਿਰਤੀ ਦੀਆਂ ਤਣਾਵਾਂ ਹੋਰ ਵੀ ਕੱਸੀਆਂ ਜਾ ਚੁੱਕੀਆਂ ਸਨ ਤੇ ਵਿਡਾਣੀ ਚਾਕਰੀ ਕਰਨ ਵੱਲੋਂ ਉੱਕੀ ਹੀ ਉਪਰਾਮਤਾ ਹੋ ਚੁੱਕੀ ਸੀ। ਬਥੇਰੇ ਦਾਅ ਪੇਚੇ ਪਾਏ ਗਏ। ਮੈਂ ਉਹਨਾਂ ਅਫਸਰਾਂ ਦੇ ਦਾਅ ਹੇਠ ਨਾ ਆਇਆ। ਔੜਕ ਇੱਕ ਦਿਨ ਪਿਤਾ ਹੋਰਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਮੈਨੂੰ DC ਦੀ ਕੋਠੀ ਉੱਤੇ ਚਾਰ ਚੁਫੇਰਿਓਂ ਆਣ ਕੇ ਰਿਹਾ। ਪਹਿਲਾਂ ਤਾਂ ਮੈਂ ਮਸ਼ਟ ਹੀ ਕਰੀ ਰੱਖੀ। ਔੜਕ ਜਦੋਂ ਬਹੁਤ ਹੀ ਜੁੱਚ ਕਰਕੇ ਮੈਥੋਂ ਉੱਤਰ ਮੰਗਿਆ ਗਿਆ ਕਿ ਤੂੰ ਗਵਰਨਮੈਂਟ ਦੀ ਨੌਕਰੀ ਕਿਉਂ ਨਹੀਂ ਕਰਦਾ, ਤਾਂ ਮੈਂ ਆਖਿਆ ਕਿ ਮੈਂ ਤਾਂ ਇਸ ਕਰਕੇ ਨੌਕਰੀ ਕਰਨ ਲੱਗਿਆ ਸੀ ਕਿ ਮੈਨੂੰ ਇਹ ਖਿਆਲ ਸੀ ਕਿ ਖਾਲਕ ਦੀ ਖਲਕ ਦੀ ਸੇਵਾ ਕਰਨੀ ਖਾਲਕ ਦੀ ਸੇਵਾ ਕਰਨਾ ਹੈ ਅਤੇ ਇਹ ਉਸ ਦੇ ਰਿਝਾਵਣ ਦਾ ਸਾਧਨ ਹੈ। ਅਤੇ ਭੋਲੇ ਭਾਵ ਦੁਆਰਾ ਮੇਰਾ ਇਹ ਖਿਆਲ ਵੀ ਸੀ ਕਿ ਗਵਰਨਮੈਂਟ ਇੱਕ ਸੇਵਾਦਾਰਾਂ ਦੀ ਕੰਪਨੀ ਬਣੀ ਹੋਈ ਹੈ ਅਤੇ ਕੋਈ ਇਨਸਾਨ ਇਕੱਲਾ ਸੇਵਾ ਨਹੀਂ ਨਿਭਾ ਸਕਦਾ। ਜਦ ਤੱਕ ਕਿ ਕਿਸੇ ਸੇਵਾ ਮੰਡਲ ਵਿੱਚ ਹੋ ਕੇ ਸੇਵਾ ਦਾ ਸਾਂਝੀਵਾਲ ਨਾ ਬਣੇ। ਸੋ ਮੈਂ ਇਹੋ ਮੁਨਾਸਬ ਸਮਝਿਆ ਸੀ ਕਿ ਇਸ ਗਵਰਨਮੈਂਟ ਰੂਪੀ ਕੰਪਨੀ ਦਾ ਮੈਂਬਰ ਬਣਾਂ ਅਤੇ ਮੈਂਬਰ ਬਣ ਕੇ ਜਥਾਯੋਗ ਸੇਵਾ ਕਰਕੇ ਜਨਮ ਸਫਲਾਂ ਕਰਾਂ। ਪਰੰਤੂ ਤਲਖ ਤਜ਼ਰਬੇ ਤੋਂ ਮੈਨੂੰ ਸਾਬਤ ਹੋ ਚੁੱਕਾ ਹੈ ਕਿ ਮੇਰੀ ਪਰਮ ਨਿਰਾਸ਼ਤਾ ਨੂੰ ਇਹ ਗਵਰਨਮੈਂਟ ਰੂਪੀ ਕੰਪਨੀ ਅਤਿਆਚਾਰ ਮੰਡਲ ਹੈ। ਬੜੇ ਤੋਂ ਬੜਾ ਹਾਕਮ ਗਵਰਨਮੈਂਟ ਸਰਵੈਂਟ ਕਹਾਉਂਦਾ ਹੈ ਪਰ ਸੇਵਾ ਕੋਈ ਨਹੀਂ ਕਰਦਾ। ਇੱਕ ਦੂ ਵਾਢਿਓਂ ਸਭ ਸੰਨ ਮਾਰ ਹੀ ਇਕੱਠੇ ਹੋਏ ਹੋਏ ਹਨ। ਇਸ ਵਾਸਤੇ ਮੇਰਾ ਉਹ ਖਿਆਲ ਦੂਰ ਹੋ ਚੁੱਕਾ ਹੈ ਕਿ ਮੈਂ ਐਸੀ ਝਮੇਲੇਦਾਰ ਬਰਾਏ ਨਾਮ ਸੇਵਾ ਕਰਾਂ। ਦੂਸਰੇ ਤਹਿਸੀਲਦਾਰੀ ਦੀ ਸੇਵਾ ਤਦੇ ਹੀ ਪ੍ਰਮਾਣ ਪੈ ਸਕਦੀ ਹੈ ਅਤੇ ਤਦੇ ਹੀ ਇਹ ਸੇਵਾ ਸੇਵਾ ਕਹਾ ਸਕਦੀ ਹੈ ਜੇਕਰ ਮੈਂ ਇਹ ਸੇਵਾ ਕਰਦਾ ਹੋਇਆ ਇਨਸਾਫ ਕਰ ਸਕਾਂ। ਇਨਸਾਫ ਨਿਆਂ ਜਿਸ ਨੂੰ ਸੱਚੋ ਸੱਚ ਨਿਆਂ ਨਿਬੇੜਾ ਆਖਦੇ ਹਨ ਉਹ ਇਸ ਗਵਰਨਮੈਂਟ ਰੂਪੀ ਕੰਪਨੀ ਵਿੱਚ ਰਹਿ ਕੇ ਹੋ ਹੀ ਨਹੀਂ ਸਕਦਾ। ਧਰਮ ਨਿਆਂ ਉੱਥੇ ਹੀ ਹੋ ਸਕਦਾ ਹੈ ਜਿੱਥੇ ਕਿ ਨਿਆਂ ਨਿਬੇੜਨ ਵਾਲੇ ਹੇਠਾਂ ਤੋਂ ਲੈ ਕੇ ਉੱਤੇ ਤਾਈਂ ਸਾਰੇ ਦੇ ਸਾਰੇ ਮੇਰੇ ਅਸੂਲ ਅਕੀਦੇ ਅਨੁਸਾਰ ਜੋ ਮੈਂ ਗੁਰਮਤਿ ਤੋਂ ਗ੍ਰਹਿਣ ਕੀਤਾ ਹੈ ਉੱਚ ਜੀਵਨ ਵਾਲੇ ਧਰਮੀ ਪੁਰਸ਼ ਹੋ ਜਾਵਣ। ਅਤੇ ਤੀਸਰੇ, ਜਦ ਤੀਕਰ ਇਹ ਕਾਨੂੰਨੇ ਸ਼ਹਾਦਤ ਮੌਜੂਦ ਹੈ ਉਸ ਵਕਤ ਤਾਈਂ ਨਿਆਂ ਇਨਸਾਫ ਹੋ ਹੀ ਨਹੀਂ ਸਕਦਾ। ਮੈਨੂੰ ਪਤਾ ਨਹੀਂ ਕਿ ਇਹ ਕਾਨੂੰਨੇ ਸ਼ਹਾਦਤ ਕਿਸ ਵੇਲੇ ਦਾ ਬਣਿਆ ਹੋਇਆ ਹੈ, ਕਦੋਂ ਕੁ ਦਾ ਇੱਥੇ ਪ੍ਰਚਲਿਤ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਬਣਿਆ ਹੋਣਾ ਹੈ ਉਦੋਂ ਸੱਚ ਬੋਲਣ ਦੀ ਆਮ ਤੌਰ 'ਤੇ ਕੁਦਰਤੀ ਆਦਤ ਸ਼ੁਭ ਆਚਰਨ ਵਾਲੀ ਜਾਤੀ ਸਿਫਤ ਉਦੋਂ ਦੇ ਬੰਦਿਆਂ ਅੰਦਰ ਮੌਜੂਦ ਹੋਣੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਝੂਠ ਦਾ ਬਾਜ਼ਾਰ ਦੁਨੀਆਂ ਵਿੱਚ ਗਰਮ ਹੈ ਅਤੇ ਸੱਚ ਬੋਲਣ ਵਾਲੇ ਵਿਰਲੇ ਹੀ ਹਨ। ਜਿਨ੍ਹਾਂ ਦਾ ਪੇਸ਼ਾ ਹੀ ਝੂਠ ਬੋਲਣਾ ਹੈ ਉਹਨਾਂ ਦਾ ਧਰਮ ਇਮਾਨ ਹੀ ਕੋਈ ਨਹੀਂ। ਅਕਸਰ ਐਸੇ ਝੂਠ ਦੇ ਪੇਸ਼ੇ ਵਾਲੇ ਪੁਰਸ਼ ਹੀ ਹਨ ਜਿਨ੍ਹਾਂ ਦੀ ਗਵਾਹੀ ਉੱਤੇ ਦੀਵਾਨੀ, ਫੌਜਦਾਰੀ ਆਦਿਕ ਸਭ ਮੁਕੱਦਮਿਆਂ ਦੇ ਫੈਸਲੇ ਹੁੰਦੇ ਹਨ। ਹਰ ਇੱਕ ਪਿੰਡ, ਬਸਤੀ ਅਤੇ ਸ਼ਹਿਰ ਵਿੱਚ ਖਾਸ ਖਾਸ ਆਦਮੀ ਹਨ ਜਿਨ੍ਹਾਂ ਦਾ ਪੇਸ਼ਾ ਹੀ ਗਵਾਹੀ ਦੇਣਾ ਹੈ। ਅੱਜ ਤੋਂ 12 ਸਾਲ ਪਿਛਲੇ ਮੁਕੱਦਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਹਰ ਇੱਕ ਪਿੰਡ ਵਿੱਚੋਂ ਹਰ ਪ੍ਰਕਾਰ ਦੇ ਮੁਕੱਦਮਿਆਂ ਵਿੱਚ ਬਹੁਤ ਕਰਕੇ ਐਸੇ ਗਵਾਹੀ ਪੇਸ਼ਾ ਆਦਮੀਆਂ ਦੇ ਨਾਂ ਹੀ ਪਾਏ ਜਾਣਗੇ ਜਿਨ੍ਹਾਂ ਦੀ ਸ਼ਹਾਦਤ ਉੱਤੇ ਬਹੁਤ ਸਾਰੇ ਫੈਸਲੇ ਹੋਏ ਹਨ। ਅੱਜ ਕੱਲ੍ਹ ਦੇ ਗਵਾਹੀ ਪੇਸ਼ਾ ਆਦਮੀਆਂ ਦੀ ਕਈ ਇੱਕ ਪਿੰਡਾਂ ਵਿੱਚੋਂ ਮੇਰੇ ਪਾਸ ਲਿਸਟ ਮੌਜੂਦ ਹੈ। ਉਹੀ ਆਦਮੀ ਬਹੁਤ ਕਰਕੇ ਹਰ ਇੱਕ ਕਚਹਿਰੀ ਵਿੱਚ ਬਤੌਰ ਗਵਾਹ ਦੇ ਪੇਸ਼ ਹੁੰਦੇ ਹਨ। ਮੁਨਸਿਫ ਦੀ ਕਚਹਿਰੀ ਵਿੱਚ ਜਾਓ ਤਦ ਵੀ ਉਹੀ, AAC ਦੀ ਕਚਹਿਰੀ ਵਿੱਚ ਜਾਓ ਤਦ ਵੀ ਉਹੀ, ਥਰਡ ਗ੍ਰੇਡ, ਸੈਕਿੰਡ ਗ੍ਰੇਡ, ਫਸਟ ਗ੍ਰੇਡ, ਕਿਸੇ ਵੀ ਮੈਜਿਸਟਰੇਟ ਦੀ ਕਚਹਿਰੀ ਵਿੱਚ ਜਾਓ, ਦੇਖੋ ਤਦ ਵੀ ਉਸੇ ਲਿਸਟ ਵਿੱਚੋਂ ਹੀ ਗਵਾਹੀ ਪੇਸ਼ਾ ਆਦਮੀ ਬਤੌਰ ਗਵਾਹ ਪੇਸ਼ ਹੁੰਦੇ ਮਿਲਣਗੇ। ਡਿਸਟ੍ਰਿਕਟ ਜੱਜ, ਸੈਸ਼ਨ ਜੱਜ ਦੀ ਅਦਾਲਤ ਵਿੱਚ ਵੀ ਇਸੇ ਗਵਾਹੀ ਪੇਸ਼ਾ ਲਿਸਟ ਦੇ ਆਦਮੀ ਗਵਾਹੀ ਦਿੰਦੇ ਪਾਏ ਜਾਣਗੇ। ਸ਼ੱਕ ਹੋਵੇ ਤਾਂ ਹਰੇਕ ਅਦਾਲਤ ਦੇ ਵੱਖੋ ਵੱਖ ਰਿਕਾਰਡਾਂ ਨੂੰ ਕੱਢ ਕੇ ਵੇਖ ਲਵੋ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਅਜਿਹੇ ਆਦਮੀਆਂ ਦਾ ਪੇਸ਼ਾ ਹੀ ਗਵਾਹੀ ਦੇਣਾ ਹੈ। ਦੋ ਦੋ, ਚਾਰ ਚਾਰ ਆਨੇ ਅਥਵਾ ਤੁਸ਼ ਰਕਮ ਉੱਪਰ ਵਿਕ ਕੇ ਗਵਾਹੀਆਂ ਦੇ ਆਉਂਦੇ ਹਨ ਅਤੇ ਸਫੈਦ ਝੂਠ ਬੋਲ ਦਿੰਦੇ ਹਨ ਜਿਨ੍ਹਾਂ ਦਾ ਪੇਸ਼ਾ ਹੀ 2-4 ਆਨੇ ਜਾਂ ਰੁਪਏ 'ਤੇ ਲਿਪਛੇ ਗਵਾਹੀ ਦੇਣਾ ਹੈ, ਉੱਥੇ ਸੱਚ ਝੂਠ ਦੀ ਤਮੀਜ਼ ਹੀ ਕੀ? ਉਹਨਾਂ ਦੀ ਅੰਤਰਸ਼ਕਰਨ ਹੀ ਮੁਰਦਾ ਹੋ ਜਾਂਦੀ ਹੈ। ਹੁਣ ਦੱਸੋ ਕਿ ਐਸੇ ਸ਼ਖਸਾਂ ਦੀ ਗਵਾਹੀ ਉੱਤੇ ਜੋ ਹਾਕਮ ਫੈਸਲਾ ਦਿੰਦੇ ਹਨ, ਕੀ ਉਹ ਨਿਆਂਕਾਰੀ ਬਣ ਸਕਦੇ ਹਨ? ਕੀ ਉਹ ਧਰਮ ਇਨਸਾਫ ਵਾਲੀ ਸੱਚੀ ਸੇਵਾ ਅਦਾ ਕਰਦੇ ਜਾਂ ਕਰ ਸਕਦੇ ਹਨ? ਕਦਾਚਿਤ ਨਹੀਂ। ਖਰੀਖਤ ਜੇ ਕੋਈ ਖੁਦਾ ਦੇ ਖੌਫ ਵਾਲਾ ਬਹੁਤ ਕਰੂ ਤਾਂ ਮੌਕੇ ਪਰ ਜਾ ਕੇ ਮੁਕੱਦਮੇ ਦੀ ਤਫਸ਼ੀਸ਼ ਕਰੂ। ਫਰਜ਼ ਕਰੋ ਕਿ ਇੱਕ ਪਿੰਡ ਵਿੱਚ ਖੂਨ ਹੋਇਆ ਹੈ ਅਤੇ ਮੈਂ ਉੱਥੇ ਮੌਕੇ ਪਰ ਜਾ ਕੇ ਤਫਸ਼ੀਸ਼ ਕਰਨ ਲੱਗਾ ਹਾਂ। ਮੌਕੇ ਦੀ ਤਫਸ਼ੀਸ਼ 'ਤੇ ਸਭ ਲੋਕਾਂ ਦੀ ਜ਼ੁਬਾਨੀ ਮੈਨੂੰ ਮਾਲੂਮ ਹੋਇਆ ਕਿ ਫਲਾਨੇ ਆਦਮੀ ਨੇ ਖੂਨ ਕੀਤਾ ਹੈ, ਪਰ ਅਸਲੀ ਖੂਨੀ ਦੇ ਵਰਖਿਲਾਫ ਜੋ ਘੱਟੋ ਘੱਟ 2 ਗਵਾਹ ਸ਼ਹਾਦਤ ਦੇਣ ਲਈ ਨਹੀਂ ਮਿਲਦੇ, ਤਾਂ ਮੇਰੀ ਮੌਕੇ ਦੀ ਤਫਸ਼ੀਸ਼ ਦਾ ਫੈਸਲਾ ਜੇ ਮੈਂ ਗਵਾਹਾਂ ਦੀ ਸ਼ਹਾਦਤ ਵਿਹੂਣ ਦੇ ਵੀ ਦੇਵਾਂ ਤਾਂ ਉੱਪਰੋਂ ਜਾ ਕੇ ਖਾਰਜ ਹੋ ਜਾਵੇਗਾ, ਅਤੇ ਜੇ ਕਿਸੇ ਬੇਗੁਨਾਹ ਸ਼ਖਸ ਦੇ ਵਰਖਿਲਾਫ, ਚਾਹੇ ਉਹ ਅਸਲੀ ਖੂਨੀ ਨਹੀਂ, 2 ਫਰਜ਼ੀ ਗਵਾਹ ਖੜ੍ਹੇ ਹੋ ਜਾਂਦੇ ਹਨ ਅਤੇ ਉਹਨਾਂ ਦੀ ਗਵਾਹੀ ਉੱਤੇ ਜੋ ਫੈਸਲਾ ਦਿੱਤਾ ਜਾਂਦਾ ਹੈ ਤਾਂ ਉਹ ਫੈਸਲਾ ਪੂਰਾ ਅਤੇ ਠੀਕ ਸਮਝਿਆ ਜਾਂਦਾ ਹੈ ਅਤੇ ਉੱਪਰ ਹਾਈ ਕੋਰਟ ਤੱਕ ਨਹੀਂ ਟੁੱਟ ਸਕਦਾ। ਗਵਾਹਾਂ ਦੀ ਸ਼ਹਾਦਤ ਵਿਹੂਣ ਮੁਕੱਦਮੇ ਦਾ ਫੈਸਲਾ ਉੱਪਰ ਜਾ ਕੇ ਪਹਿਲੀ ਕੋਰਟ ਵਿੱਚ ਹੀ ਟੁੱਟ ਜਾਏਗਾ। ਸੋ ਮੌਕੇ ਦੀ ਤਫਤੀਸ਼ ਕਿਸੇ ਕੰਮ ਨਾ ਹੋਈ। ਅਜਿਹੇ ਮੌਕੇ ਦੀ ਤਫਤੀਸ਼ ਉੱਤੇ ਨਿਰਭਰ ਫਰਜ਼ੀ ਗਵਾਹੀ ਦੀ ਝੂਠੀ ਸ਼ਹਾਦਤ ਵਿਹੂਣੇ ਮੁਕੱਦਮਿਆਂ ਦੇ ਜਿੰਨੇ ਵੀ ਫੈਸਲੇ ਮੈਂ ਕਰੂੰਗਾ ਉੱਪਰ ਜਾ ਕੇ ਰੱਦ ਹੁੰਦੇ ਚਲੇ ਜਾਣਗੇ। ਬਸ ਥੋੜ੍ਹੇ ਅਰਸੇ ਵਿੱਚ ਮੈਨੂੰ ਇੱਕ ਨਲਾਇਕ ਮਜਿਸਟ੍ਰੇਟ ਸਮਝ ਕੇ ਅੱਬਲ ਤਾਂ ਕੱਢ ਹੀ ਦਿੱਤਾ ਜਾਵੇਗਾ, ਨਹੀਂ ਤਾਂ ਡੀਗ੍ਰੇਡ ਤਾਂ ਜ਼ਰੂਰ ਹੀ ਕੀਤਾ ਜਾਊਗਾ। ਇਸ ਡੀਗ੍ਰੇਡ ਹੋਣ ਦੀ ਨਮੋਸ਼ੀ ਵਿੱਚ ਜੇ ਮੈਂ ਆਪਣੀ ਕਲਾ ਤੋਂ ਹੇਠਾਂ ਡਿੱਗ ਪਿਆ ਅਤੇ ਨੇਕਨਾਮ ਮਜਿਸਟ੍ਰੇਟ ਹੋਣ ਦੀ ਕਨੌੜ ਵਿੱਚ ਪੈ ਕੇ ਕਾਨੂੰਨ ਸ਼ਹਾਦਤ ਦੀ ਪੂਛ ਫੜ ਬੈਠਾ ਤਾਂ ਧਰਮ ਨਿਆਂ ਇਨਸਾਫ ਕਰਨ ਨੂੰ ਗਿਆ ਗੁਆਤਾ ਹੋਇਆ ਅਤੇ ਗਵਰਨਮੈਂਟਰੀ ਸਨਮਾਰ ਕੰਪਨੀ ਵਿੱਚ ਸ਼ਾਮਲ ਹੋ ਕੇ ਆਪਣਾ ਪ੍ਰਲੋਕ ਗਵਾ ਬੈਠਾ ਤਾਂ ਮੇਰੇ ਕੀ ਹੱਥ ਆਇਆ ਸਵਾਏ ਪਛੋਤਾਵੇ ਦੇ? ਤਾਂ ਤੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਇਸ ਲਈ ਆਪਣੇ ਇਸ਼ਟ ਗੁਰਦੇਵ ਦੇ ਹੁਕਮ ਨੂੰ ਗ੍ਰਹਿਣ ਕਰਕੇ ਉਸ ਉੱਪਰ ਹੁਣੇ ਤੋਂ ਹੀ ਕਿਉਂ ਨਾ ਕਾਇਮ ਰਿਹਾ ਜਾਵੇ। ਐਸਾ ਹੀ ਹਾਲ ਤੁਹਾਡੇ ਖੁਫੀਆ ਪੁਲਿਸ ਮਹਿਕਮੇ ਦਾ ਹੋ ਰਿਹਾ ਹੈ, ਜੋ ਅਨੇਕ ਪ੍ਰਕਾਰ ਦੇ ਝੂਠ, ਫਰੇਬ, ਧੱਕੇ, ਧਮਕੀਆਂ ਦੇ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਇਹੋ ਹਾਲ ਅੱਜ ਕੱਲ੍ਹ ਦੇ ਪਲੀਡਰਾਂ ਦਾ ਹੈ। ਉਹਨਾਂ ਪਾਸ ਝੂਠਾ ਸੱਚਾ ਮੁਕੱਦਮਾ ਜੋ ਵੀ ਆਵੇ ਸਭ ਨੂੰ ਆਪਣੇ ਕਾਨੂੰਨੀ ਸ਼ਹਾਦਤ ਦੀ ਤੁਫੈਲ ਸੱਚਾ ਕਰਕੇ ਦਿਖਾ ਦਿੰਦੇ ਹਨ, ਅਪਰਾਧੀ ਨੂੰ ਬਰੀ ਅਤੇ ਨਿਰਪਰਾਧੀ ਨੂੰ ਫਾਂਸੀ ਲਵਾ ਦਿੰਦੇ ਹਨ। ਬਸ ਖੀਸਾ ਪੁਰ ਅਤੇ ਮੁੱਠੀ ਤਰ ਚਾਹੀਦੀ ਹੈ। ਨਿਆਂ ਇਨਸਾਫ ਤਾਂ ਕੇਵਲ ਧਾਰਮਿਕ ਹਿਰਦੇ ਅੰਦਰ ਹੁੰਦਾ ਹੈ। ਉੱਚ ਰੂਹਾਨੀ ਜੀਵਨ ਵਾਲੇ ਧਰਮੀ ਪੁਰਸ਼ ਤੋਂ ਵਿਹੂਣ ਕੋਈ ਨਿਆਂ ਕਰਨ ਦੀ ਡੀਂਗ ਨਹੀਂ ਮਾਰ ਸਕਦਾ, ਖਾਸ ਕਰਕੇ ਐਸੇ ਥਾਂ ਜਿੱਥੇ ਕਿ ਹੇਠਾਂ ਤੋਂ ਲੈ ਕੇ ਉੱਪਰ ਤੱਕ 4 ਚੁਫੇਰੇ ਇਸ ਤਰ੍ਹਾਂ ਦਾ ਸਿਲਸਿਲਾ ਬਣਿਆ ਹੋਇਆ ਹੈ। ਉੱਥੇ ਇੱਕ ਅੱਧਾ ਅਜਿਹੇ ਧਰਮੀ ਜੀਵਨ ਵਾਲਾ ਪੁਰਸ਼ ਕੀ ਕਰ ਸਕਦਾ ਹੈ? ਅਤੇ ਮੈਂ ਅਜੇ ਉਸ ਰੂਹਾਨੀ ਔਜ ਵਾਲੇ ਜੀਵਨ ਦਾ ਮੁਤਾਲਸ਼ੀ ਹਾਂ। ਖੇਪ ਅਜੇ ਲੱਦੀ ਹੀ ਨਹੀਂ। ਇਸ ਘਾਟੇ ਵਾਲੇ ਸੌਦੇ ਵਿੱਚ ਪੈ ਕੇ ਖੇਪੋਂ ਖਾਲੀ ਜਾਣ ਵਾਲੀ ਗੱਲ ਮੇਰੇ ਨਾਲ ਹੋਣੀ ਹੈ। ਇਸ ਕਰਕੇ ਮੈਂ ਇਸ ਘਾਟੇ ਵਾਲੇ ਸੌਦੇ ਵਿੱਚ ਕਦੇ ਵੀ ਨਹੀਂ ਪੈਣਾ ਚਾਹੁੰਦਾ ਅਤੇ ਨਾ ਹੀ ਪਵਾਂਗਾ। ਮੇਰਾ ਇਹ ਟਕੇ ਵਰਗਾ ਕੋਰਾ ਜਵਾਬ ਸੁਣ ਕੇ ਡਿਪਟੀ ਕਮਿਸ਼ਨਰ ਅਤੇ ਡਾਕਟਰ ਫਿਸ਼ਰ ਨੇ ਮੇਰੇ ਪਿਤਾ ਹੋਰਾਂ ਨੂੰ ਸਨਮੁੱਖ ਹੋ ਕੇ ਕਿਹਾ ਕਿ ਸਰਦਾਰ ਸਾਹਿਬ, ਅਫਸੋਸ, ਆਪ ਕਾ ਲੜਕਾ ਨਾ ਆਪ ਕੇ ਕਾਮ ਕਾ ਰਹਾ ਨਾ ਹਮਾਰੇ ਕਾਮ ਕਾ, ਤੁਹਾਰੇ ਹੱਥ ਸੇ ਗਿਆ ਔਰ ਹਮਾਰੇ ਹੱਥ ਵੀ ਨਾ ਆਏਗਾ। ਅਫਸੋਸ ਕਿ ਗਵਰਨਮੈਂਟ ਕੇ ਹਾਥ ਸੇ ਇੱਕ ਸੋਨੇ ਕੀ ਚਿੜੀਆ ਜਾਤੀ ਹੈ। ਅਫਸੋਸ ਕੀ ਬਾਤ ਹੈ ਕਿ ਆਪ ਕੀ ਉਮੀਦ ਪੂਰੀ ਨਾ ਹੋਈ ਔਰ ਹਮਕੋ ਵੀ ਸਖ਼ਤ ਮਜੂਸੀ ਹੋਈ, ਕਿਉਂਕਿ ਨਾ ਹੀ ਕਾਨੂੰਨੀ ਸ਼ਹਾਦਤ ਰੁਟੇਗਾ ਨਾ ਹੀ ਜੇ ਸਰਕਾਰ ਕੀ ਨੌਕਰੀ ਕਰੇਗਾ। ਇਹ ਹੈ ਮੇਰੀ ਸੰਖੇਪ ਦਾਸਤਾਨ ਸਰਕਾਰੀ ਨੌਕਰੀ ਕਰਨ ਦੀ ਅਤੇ ਛੱਡ ਦੇਣ ਦੀ ਅਤੇ ਛੱਡ ਕੇ ਮੁੜ ਕੇ ਕਦੇ ਨਾ ਕਰਨ ਦੀ। ਚਾਹੇ ਮੇਰੇ ਪਿਤਾ ਹੋਰਾਂ ਨੂੰ ਮੇਰੀ ਵੱਲੋਂ ਪਰਮ ਨਿਰਾਸ਼ਤਾ ਹੋਈ, ਪਰੰਤੂ ਉਹ ਮੇਰੇ ਉੱਪਰ ਨਾਰਾਜ਼ ਕਦੇ ਨਹੀਂ ਹੋਏ ਅਤੇ ਨਾ ਹੀ ਆਪਣੀ ਕਰੋਪੀ ਜ਼ਾਹਰ ਕੀਤੀ, ਕਿਉਂਕਿ ਉਹਨਾਂ ਨੂੰ ਮੇਰੀ ਪਰਮਾਰਥਕ ਦਸ਼ਾ ਸੰਬੰਧੀ ਜ਼ਿਗਰੀ ਬੈਰਾਗ ਦਸ਼ਾ ਦਾ ਪੂਰਨ ਤੌਰ 'ਤੇ ਨਿਸ਼ਚੇ ਪਰ ਪੂਰਵਕ ਪਤਾ ਲੱਗ ਚੁੱਕਾ ਸੀ। ਦੂਸਰੇ, ਮੇਰੀ ਹਰ ਤਰ੍ਹਾਂ ਦੀ ਸੇਵਾ ਤਾਬਿਆਦਾਰੀ ਦੇ ਕਾਰਨ ਮੇਰੇ ਉੱਤੇ ਦਿਲੋਂ ਪ੍ਰਸੰਨ ਰਹਿੰਦੇ ਸਨ। ਕਦੇ ਕਦਾਈ ਉਹਨਾਂ ਨੂੰ ਅਫਸੋਸ ਜ਼ਰੂਰ ਆਉਂਦਾ ਸੀ ਕਿ ਉਹਨਾਂ ਦੀ ਉਮੰਗ ਜੋ ਆਪਣੀ ਔਲਾਦ ਨੂੰ ਸਰਕਾਰੀ ਉੱਚੇ ਅਹੁਦਿਆਂ ਪਰ ਦੇਖਣ ਦੀ ਸੀ ਪੂਰੀ ਨਾ ਹੋਈ, ਜਿਸ ਦੇ ਕਾਰਨ ਕਿ ਹਜ਼ਾਰਾਂ ਹੀ ਰੁਪਏ ਖਰਚ ਕੀਤੇ। ਇੱਕ ਵਾਰ ਮੈਨੂੰ ਫਿਰ ਪਿਆਰ ਪੁੱਛ ਕਰਕੇ ਰਜ਼ਾਮੰਦ ਕਰਾਉਣਾ ਚਾਹਿਆ ਪਰ ਨਿਸ਼ਫਲ ਹੀ ਗਿਆ। ਇਸ ਬਾਤ ਪਰ ਥਾ ਕਿ ਉਹਨਾਂ ਨੂੰ ਮੇਰੇ ਪਰਮਾਰਥ ਸੰਬੰਧੀ ਅਥਾਹ ਸਿਦਕ ਭਾਵਨਾ ਦਾ ਨਿਸ਼ਚੇ ਪੂਰਵਕ ਕਿਵੇਂ ਪਤਾ ਲੱਗਾ, ਇੱਕ ਖਾਸ ਦਾਸਤਾਨ ਦਾ ਸੁਣਾਉਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਹ ਇਸ ਵਿਧ ਹੈ, ਸਰਬ ਰੋਗ ਕਾ ਔਖਦ ਨਾਮ। ਦਾਸ ਨੂੰ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਭਲੀ ਪ੍ਰਕਾਰ ਇੱਕ ਇੱਕ ਗੁਰਮਤ ਅਸੂਲਾਂ ਅਤੇ ਗੁਰੂ ਘਰ ਦਿਆਂ ਅਕੀਦਿਆਂ ਦੀ ਸੱਚਾਈ ਉੱਤੇ ਦ੍ਰਿੜ ਭਰੋਸਾ ਹੋ ਚੁੱਕਾ ਸੀ। ਉਹਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਸਰਬ ਰੋਗ ਕਾ ਔਖਦ ਨਾਮ ਦੇ ਗੁਰਵਾਕ ਅਨੁਸਾਰ ਜਿਤਨੇ ਵੀ ਸਰੀਰਕ ਅਤੇ ਮਾਨਸਿਕ ਰੋਗ ਹਨ, ਸਭ ਦੀ ਦਾਰੂ ਔਖਦੀ ਨਾਮ ਕੇਵਲ ਨਾਮ ਹੈ। ਇਹ ਸਭ ਤੋਂ ਸੱਚੀ ਸ੍ਰੇਸ਼ਟ ਔਖਦੀ ਹੈ। ਇਸ ਵਿਸ਼ੇ 'ਤੇ ਕਈ ਵਾਰ ਪਿਤਾ ਹੋਰਾਂ ਨਾਲ ਚਰਚਾ ਹੋ ਪੈਂਦੀ ਸੀ ਪਰ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਦਵਾਈਆਂ ਆਦਿਕ ਵੱਲੋਂ ਕਿਸੇ ਬਿਮਾਰੀ ਠਮਾਰੀ ਦੇ ਵੇਲੇ ਇਨਕਾਰੀ ਹੋਵਾਂ, ਅਤੇ ਨਾ ਹੀ ਉਹਨਾਂ ਦਾ ਭਰੋਸਾ ਵੱਜਦਾ ਸੀ ਕਿ ਸੱਚਮੁੱਚ ਨਾਮ ਵਿੱਚ ਸਰਬ ਰੋਗਾਂ ਦੇ ਦਾਰੂ ਕਰਨ ਦੀ ਕਲਾ ਹੈ। ਇਹ ਤਾਂ ਉਹ ਮੰਨਦੇ ਸਨ ਕਿ ਨਾਮ ਦੁਆਰਾ ਮਾਨਸਿਕ ਰੋਗਾਂ ਦੀ ਨਿਵਿਰਤੀ ਹੋ ਸਕਦੀ ਹੈ ਪਰ ਸਰੀਰਕ ਰੋਗਾਂ ਦੀ ਔਖਦੀ ਉਹ ਨਾਮ ਨੂੰ ਨਾ ਹੀ ਸਮਝਦੇ ਸਨ ਅਤੇ ਨਾ ਹੀ ਮੰਨਦੇ ਸਨ। ਕੁਦਰਤ ਐਸੀ ਬਣੀ ਕਿ ਉਹ ਇੱਕ ਵਾਰ ਬਿਮਾਰ ਹੋ ਗਏ, ਬਿਮਾਰ ਵੀ ਐਸੇ ਸਖਤ ਹੋਏ ਕਿ ਲੁਧਿਆਣੇ ਹਸਪਤਾਲ ਵਿੱਚ ਉਹਨਾਂ ਨੂੰ ਲਿਜਾਣਾ ਪਿਆ। ਦਾਸ ਉਹਨਾਂ ਦੀ ਸੇਵਾ ਖਾਤਰ ਨਾਲ ਗਿਆ, ਇੱਕ ਦੋ ਹੋਰ ਸੇਵਾਦਾਰ ਨੌਕਰ ਵੀ ਸਾਥ ਲੈ ਲਏ ਗਏ ਅਤੇ ਇੱਕ ਦੋ ਸੰਬੰਧੀ ਪਿੰਡ ਵਿੱਚੋਂ ਜੋ ਉਹਨਾਂ ਦੇ ਬੜੇ ਹਿੱਤੂ ਸਨ ਉਹ ਵੀ ਸੰਗ ਹੋ ਗਏ। ਹਸਪਤਾਲ ਜਾ ਕੇ ਇੱਕ ਸਪੈਸ਼ਲ ਕਮਰਾ ਲਿਆ ਗਿਆ ਅਤੇ ਦਾਰੂ ਬੂਟੀ ਦੁਆਰਾ ਇਲਾਜ ਆਰੰਭ ਹੋਇਆ। ਮੇਰੀ ਮਨਸ਼ਾ ਉਹਨਾਂ ਨੂੰ ਇੱਥੇ ਲਿਆ ਕੇ ਇਲਾਜ ਕਰਾਉਣ ਦੀ ਨਹੀਂ ਸੀ, ਪਰੰਤੂ ਪਿਤਾ ਹੋਰਾਂ ਦੀ ਅਤੇ ਸਰਬ ਸੰਬੰਧੀਆਂ ਦੀ ਪ੍ਰਬਲ ਰਾਏ ਦੇ ਸਾਹਮਣੇ ਮੇਰੀ ਮਨਸ਼ਾ ਦੀ ਕੀ ਹੈਸੀਅਤ ਸੀ। ਸੇਵਾ ਦਾ ਅਵਸਰ ਹੱਥ ਲੱਗਾ ਦੇਖ ਕੇ ਮੈਂ ਵੀ ਨਾਲ ਹੀ ਤੁਰ ਪਿਆ ਅਤੇ ਪਿਤਾ ਹੋਰੀ ਵੀ ਨਾਲ ਲੈ ਜਾਣ ਵਿੱਚ ਬਹੁਤ ਖਿੱਚ ਕਰਦੇ ਸਨ। ਇਲਾਜ ਆਰੰਭ ਹੋਏ ਨੂੰ ਹਫ਼ਤਾ ਬੀਤ ਗਿਆ ਪਰ ਕੁਛ ਵੀ ਆਰਾਮ ਅਤੇ ਫਾਇਦਾ ਮਰਜ਼ ਨੂੰ ਨਾ ਹੋਇਆ ਅਤੇ ਉਹਨਾਂ ਹੀ ਦਿਨਾਂ ਵਿੱਚ ਸ਼ਹਿਰ ਵਿੱਚ ਮਲੇਰੀਏ ਤਾਪ ਦੀ ਬਿਮਾਰੀ ਬਹੁਤ ਜ਼ੋਰਾਂ 'ਤੇ ਫੈਲੀ ਹੋਈ ਸੀ। ਚਾਹੇ ਹਸਪਤਾਲ ਸ਼ਹਿਰ ਤੋਂ ਬਹੁਤ ਦੂਰ ਸੀ ਪਰ ਔਸ਼ਧੀ ਅਤੇ ਪੱਥ ਸੰਬੰਧੀ ਖਾਸ ਖੁਰਾਕ ਦੇ ਪ੍ਰਬੰਧ ਖਾਤਰ ਦਿਨ ਵਿੱਚ ਕਈ ਵਾਰ ਸ਼ਹਿਰ ਜਾਣਾ ਪੈਂਦਾ ਸੀ। ਹਫ਼ਤੇ ਦੇ ਅੰਦਰ ਅੰਦਰ ਸਾਰੇ ਆਦਮੀ ਬੁਖਾਰ ਨਾਲ ਬਿਮਾਰ ਹੋ ਕੇ ਘਰ ਨੂੰ ਚਲੇ ਗਏ। ਇੱਕ ਦਾਸ ਹੀ ਇਕੱਲਾ ਪਿਤਾ ਹੋਰਾਂ ਦੇ ਪਾਸ ਰਹਿ ਗਿਆ। ਪਿੰਡੋਂ ਹੋਰ ਆਦਮੀ ਸੇਵਾ ਵਾਸਤੇ ਭੇਜੇ ਗਏ ਪਰ ਜੋ ਆਵੇ ਸੋ ਬਿਮਾਰ ਹੋ ਜਾਵੇ। ਜਲੰਧਰੋਂ ਸਾਡੇ ਰਿਸ਼ਤੇਦਾਰ ਸਰਦਾਰ ਉੱਤਮ ਸਿੰਘ ਜੀ ਪਲੀਡਰ ਕੋਲੋਂ ਆਪਣਾ ਪੁਰਾਣਾ ਨੌਕਰ ਖੜਕੂ ਮੰਗਵਾਇਆ। ਉਹ ਵੀ ਆਉਂਦੇ ਸਾਰ ਹੀ ਬੁਖਾਰ ਨਾਲ ਚਿੱਤ ਹੋ ਗਿਆ। ਸਭ ਨੂੰ ਬਿਮਾਰ ਹੋ ਕੇ ਪਿਛਾਂਹ ਮੁੜਨਾ ਪਿਆ। ਦਾਸ ਹੀ ਦਾਸ ਫਿਰ ਇਕੱਲਾ ਰਹਿ ਗਿਆ। ਉੱਧਰ ਪਿਤਾ ਹੋਰਾਂ ਦੀ ਹਾਲਤ ਬਹੁਤ ਖਤਰਨਾਕ ਹੋ ਗਈ। ਮੈਨੂੰ ਬੜੀ ਮੁਸ਼ਕਲ ਤਾਂ ਇਹ ਪੇਸ਼ ਆਈ ਕਿ ਮੈਂ ਪਿਤਾ ਹੋਰਾਂ ਪਾਸ ਰਹਾਂ ਜਾਂ ਸ਼ਹਿਰ ਜਾ ਕੇ ਸੌਦਾ ਪੱਤਾ ਲਿਆਵਾਂ। ਇਸ ਤੋਂ ਬਿਨਾਂ ਮੈਨੂੰ ਕਈ ਵਾਰ ਦਿਨ ਵਿੱਚ ਡਾਕਟਰ ਫਤਿਹ ਚੰਦ ਸਿਵਲ ਸਰਜਨ ਦੀ ਕੋਠੀ ਜੋ ਸ਼ਹਿਰ ਵਿੱਚ ਸੀ ਜਾਣਾ ਪੈਂਦਾ, ਕਿਉਂਕਿ ਉਹ ਹਸਪਤਾਲ ਤਾਂ ਕਦੇ ਇੱਕ ਅੱਧੀ ਵਾਰ ਦਿਨ ਵਿੱਚ ਆਉਂਦਾ ਹੁੰਦਾ ਸੀ ਅਤੇ ਪਿਤਾ ਹੋਰਾਂ ਨੂੰ ਆਪਣੇ ਜ਼ੇਰ ਇਲਾਜ ਰੱਖਿਆ ਹੋਇਆ ਸੀ। ਭਾਵੇਂ ਅਸਿਸਟੈਂਟ ਸਰਜਨ ਆਫਿਸਰ ਇੰਚਾਰਜ ਹਸਪੀਟਲ ਅਤੇ ਦੂਜੇ ਹਸਪੀਟਲ ਅਸਿਸਟੈਂਟ ਵੀ ਹਰ ਵਕਤ ਦਾਰੂ ਬੂਟੀ ਅਤੇ ਇਲਾਜ ਦੀ ਨਿਗਰਾਨੀ ਰੱਖਦੇ ਸਨ, ਪਰ ਸਿਵਲ ਸਰਜਨ ਨੇ ਮੈਨੂੰ ਆਖ ਛੱਡਿਆ ਸੀ ਕਿ 3-3 ਘੰਟੇ ਪਸ਼ਚਾਤ ਖਬਰ ਪਹੁੰਚਾਉਂਦੇ ਰਹੋ, ਸੋ ਮੈਨੂੰ ਇਕੱਲੇ ਨੂੰ ਹੀ ਸਭ ਕੰਮ ਕਰਨੇ ਪੈਂਦੇ। ਭਾਦੋਂ ਦੀ ਕੜਕ ਦੀ ਧੁੱਪ ਅਤੇ ਹੁੰਮਸ ਵਿੱਚ ਤਿੱਖੜ ਦੁਪਹਿਰੇ ਹੀ ਫੇਰੇ ਪਾਉਣੇ ਪੈਂਦੇ। ਉੜਕ ਮੈਨੂੰ ਬੁਖਾਰ ਹੋਰਾਂ ਨੇ ਆਮ ਮੂੰਹ ਦਿਖਾਇਆ। 3-4 ਦਿਨ ਤਾਂ ਮੈਂ ਕੁਝ ਨਾ ਜਾਣਿਆ, ਬੁਖਾਰ ਦੇ ਵਿੱਚ ਹੀ ਤੁਰਦਾ ਫਿਰਦਾ ਅਤੇ ਬਦਸਤੂਰ ਸੇਵਾ ਕਰਦਾ ਰਿਹਾ। 5ਵੇਂ ਦਿਨ ਕਾਂਬੇ ਦਾ ਅਜਿਹਾ ਤਾਪ ਆ ਕੇ ਟਹਿਲ ਕਰਨ ਲੱਗਾ ਕਿ ਅਟੁੱਟ ਟਹਿਲੇ ਦੁਆਰਾ ਕਲਾ ਹਾਰ ਲਈ ਅਤੇ ਮੈਨੂੰ ਬਿਸਤਰੇ ਉੱਪਰ ਡਿੱਗ ਲਿਆ। ਅਸਿਸਟੈਂਟ ਸਰਜਨ ਆਇਆ, ਮੈਨੂੰ ਦੇਖ ਕੇ ਬੋਲਿਆ ਕਿ ਦਵਾਈ ਖਾਓ। ਮੈਂ ਆਖਿਆ ਮੈਂ ਨਹੀਂ ਖਾਣੀ। ਗੱਲ ਕਿ ਬਹੁਤ ਸਾਰਾ ਸੰਵਾਦ ਉਸ ਦੇ ਨਾਲ ਹੋਇਆ। ਉਸਨੇ ਬਥੇਰਾ ਆਖਿਆ ਅਤੇ ਸਮਝਾਇਆ ਕਿ ਦੇਖ, ਤੇਰਾ ਪਿਤਾ ਇਸ ਵੇਲੇ ਮੌਤ ਦੇ ਮੂੰਹ ਪਿਆ ਹੈ। ਸਿਵਲ ਸਰਜਨ ਅਤੇ ਹੋਰ ਸਾਰੇ ਸ਼ਹਿਰ ਦੇ ਡਾਕਟਰ ਮਿਲ ਕੇ ਰਾਏ ਪਾਸ ਕਰ ਚੁੱਕੇ ਹਨ ਕਿ 24 ਘੰਟਿਆਂ ਦੇ ਅੰਦਰ ਅੰਦਰ ਤੇਰੇ ਪਿਤਾ ਹੋਰੀ ਪਾਰ ਬੋਲਣਗੇ, ਬਚਣ ਦਾ ਕੋਈ ਢੰਗ ਨਹੀਂ। ਕੋਈ ਦਵਾਈ ਇਲਾਜ ਕਾਰਗਰ ਨਹੀਂ ਹੋ ਸਕਦਾ। ਇਸ ਸਮੇਂ ਜੇ ਤੂੰ ਸੇਵਾ ਨਾ ਕਰੇ ਤਾਂ ਤੂੰ ਬੜਾ ਅਕਿਰਤਕਣ ਹੈ। ਤੇਰੇ ਬਿਨਾਂ ਹੋਰ ਕੋਈ ਇੱਥੇ ਨਹੀਂ। ਸਭ ਆਦਮੀ ਤੇਰੇ ਨਾਲ ਦੇ ਬਿਮਾਰ ਹੋ ਕੇ ਚਲੇ ਗਏ ਹਨ। ਹੁਣ ਤੂੰ ਵੀ ਰਹਿੰਦਾ ਖੂੰਹਦਾ ਡਿੱਗ ਪਿਆ ਹੈ। ਜੇ ਦਵਾਈ ਖਾ ਲਵੇਂਗਾ ਤਾਂ ਰਾਜੀ ਹੋ ਕੇ ਆਪਣੇ ਪਿਤਾ ਦੀ ਜਾਂਦੀ ਵਾਰ ਦੀ ਸੇਵਾ ਕਰ ਲਵੇਂਗਾ। ਤੇਰਾ ਅਰਮਾਨ ਤਾਂ ਬਾਕੀ ਨਾ ਰਹਿ ਜਾਊ ਜਿਸ ਖਾਤਰ ਤੂੰ ਨਾਲ ਆਇਆ ਹੈ ਅਤੇ ਹੁਣ ਤੀਕ ਜੋ ਇਤਨੀ ਸੇਵਾ ਘਾਲੀ ਹੈ। ਜੇ ਅੰਤਿਮ ਅਵਸਰ ਦੀ ਸੇਵਾ ਨਾ ਕੀਤੀ ਤਾਂ ਸਭ ਨਿਸ਼ਫਲ ਹੋ ਜਾਵੇਗੀ। ਉੱਠ, ਦਵਾਈ ਪੀ ਲੈ। ਦਾਸ ਨੇ ਕਹਿ ਸੁਣਾਇਆ ਕਿ ਤੁਹਾਡੀ ਜਿਸ ਦਵਾਈ ਨੇ ਹੁਣ ਤਾਈਂ ਮੇਰੇ ਪਿਤਾ ਜੀ ਨੂੰ ਰਾਜੀ ਨਹੀਂ ਕੀਤਾ ਤੇ ਤੁਹਾਨੂੰ ਹਫ਼ਤਿਆਂ ਦੇ ਹਫ਼ਤੇ ਦਵਾਈ ਦਿੰਦਿਆਂ ਤੇ ਇਲਾਜ ਕਰਦਿਆਂ ਨੂੰ ਗੁਜ਼ਰ ਗਏ ਪਰ ਕੱਖ ਅਸਰ ਤੇ ਫਾਇਦਾ ਨਾ ਹੋਇਆ। ਅਤੇ ਜਿਸ ਤੁਹਾਡੀ ਦਵਾਈ ਨੇ ਮੇਰੇ ਨਾਲ ਦੇ ਆਦਮੀਆਂ ਦਾ ਮਲੇਰੀਆ ਤਾਪ ਹਰਨ ਦੀ ਤਸੀਰ ਵੀ ਨਾ ਰੱਖੀ ਤਾਂ ਹੀ ਉਹ ਉਹਨਾਂ ਨੂੰ ਇੱਥੋਂ ਮੁੜ ਕੇ ਘਰੋ ਘਰੀ ਜਾਣਾ ਪਿਆ। ਤੁਹਾਡੀ ਉਸ ਦਵਾਈ ਨੇ ਮੇਰੇ ਉੱਪਰ ਹੁਣ ਕੀ ਖਾਕ ਅਸਰ ਕਰਨਾ ਹੈ? ਮੇਰੀ ਦਵਾਈ ਮੇਰੇ ਪਾਸ ਹੈ, ਜਾਓ, ਮੈਨੂੰ ਔਖਾ ਨਾ ਕਰੋ। ਮੈਂ ਤੁਹਾਡੀ ਦਵਾਈ ਦਵੂਈ ਕੋਈ ਨਹੀਂ ਲੈਣੀ। ਮੇਰੇ ਇਤਨੇ ਕੋਰੇ ਕਰਾਰੇ ਉੱਤਰ ਪਰ ਉਹ ਬੜਾ ਤਾਮ ਤੜੂਕ ਹੋਇਆ ਅਤੇ ਇੱਕ ਦੋ ਪੁੜੀਆਂ ਕਿਸੇ ਦਵਾਈ ਦੀਆਂ ਮੰਜੇ ਕੋਲ ਡੱਠੇ ਹੋਏ ਮੇਜ਼ ਪਰ ਰੱਖ ਕੇ ਅਤੇ ਇਸ ਵਿੱਚ ਤਾੜਨਾ ਪੂਰਵਕ ਧਮਕੀ ਦੇ ਕੇ ਚਲਿਆ ਗਿਆ ਕਿ ਦੇਖੋ ਇਹ ਦੋ ਪੁੜੀਆਂ ਮੈਂ ਦਵਾਈ ਦੀਆਂ ਮੇਜ਼ ਪਰ ਰੱਖ ਚੱਲਿਆ ਹਾਂ। ਇੱਕ ਘੰਟੇ ਪਸ਼ਚਾਤ ਮੈਂ ਫਿਰ ਆਵਾਂਗਾ। ਜੇ ਤਾਂ ਮੇਰੇ ਪਿੱਛੋਂ ਇਹ ਪੁੜੀਆਂ ਖਾ ਲਈਆਂ ਤਦ ਤਾਂ ਭਲਾ, ਨਹੀਂ ਤਾਂ ਤੈਨੂੰ ਸਣੇ ਤੇਰੇ ਮਰਨ ਹਾਰੇ ਬਾਪ ਦੇ ਹਸਪਤਾਲੋਂ ਧੱਕੇ ਮਾਰ ਕੇ ਅਤੇ ਘੜੀਸ ਕੇ ਬਾਹਰ ਕੱਢ ਦਿੱਤਾ ਜਾਵੇਗਾ। ਮੇਰੇ ਹਿਰਦੇ ਉੱਪਰ ਉਸ ਦੀ ਧਮਕੀ ਦਾ ਰਾਈ ਮਾਤਰ ਵੀ ਅਸਰ ਨਾ ਹੋਇਆ। ਇੱਕ ਵਾਰ ਬਲ ਧਾਰ ਕੇ ਪਿਤਾ ਹੋਰਾਂ ਦੇ ਪਾਸ ਗਿਆ। ਜੇ ਮੇਰੇ ਮੰਜੇ ਤੋਂ ਕਮਰੇ ਦੇ ਦੂਜੇ ਪਾਸੇ ਦੇ ਖੂੰਜੇ ਕੋਈ 10-15 ਗਜ਼ ਦੇ ਫਾਸਲੇ 'ਤੇ ਪਲੰਘ ਪਰ ਬਿਰਾਜੇ ਹੋਏ ਬੇਹੋਸ਼ ਪਏ ਸਨ। ਮੈਂ ਜਾ ਕੇ ਕੀ ਦੇਖਿਆ ਕਿ ਨਬਜ਼ ਤਾਂ ਉਹਨਾਂ ਦੀ ਟੁੱਟ ਚੱਲੀ ਹੈ, ਲੱਤਾਂ ਬਾਹਾਂ ਠੰਡੀਆਂ ਪੈ ਰਹੀਆਂ ਹਨ, ਨੱਕ ਦੀ ਕੂੰਬਲੀ ਮੁੜ ਚੁੱਕੀ ਹੈ ਅਤੇ ਘੋਰੜੂ ਤਾਂ ਇੱਕ ਦੋ ਦਿਨ ਪਹਿਲਾਂ ਦਾ ਹੀ ਵੱਜ ਰਿਹਾ ਸੀ। ਅੱਖਾਂ ਤੋਂ ਦਿਸਣਾ ਅਤੇ ਕੰਨਾਂ ਤੋਂ ਸੁਣਨਾ ਵੀ ਪਹਿਲੇ ਦੋ ਦਿਨਾਂ ਤੋਂ ਬੰਦ ਹੋ ਚੁੱਕਾ ਸੀ ਕਿਉਂਕਿ 3-4 ਦਿਨਾਂ ਤੋਂ ਪਿਸ਼ਾਬ ਉੱਕਾ ਹੀ ਬੰਦ ਹੋ ਚੁੱਕਾ ਸੀ। ਬਥੇਰੇ ਕੈਥੀਟਰ ਲਗਾਏ ਪਰ ਪਿਸ਼ਾਬ ਨਾ ਉਤਰਿਆ। ਕੱਲ੍ਹ ਆਥਣੇ ਸਿਵਲ ਸਰਜਨ ਅਤੇ ਹੋਰ ਡਾਕਟਰ ਸਭ ਹਾਲਤ ਦੇਖ ਕੇ ਮੇਰੇ ਸਾਹਮਣੇ ਕਹਿ ਗਏ ਸਨ ਕਿ ਸਾਰੇ ਪਿਸ਼ਾਬ ਦਾ ਜ਼ਹਿਰ ਬਣ ਗਿਆ ਹੈ ਅਤੇ ਜ਼ਹਿਰ ਹੁਣ ਸਾਰੇ ਸਰੀਰ ਦੇ ਰਗੋ ਰੇਸ਼ੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਹੁਣ ਬਚਣ ਦੀ ਕੋਈ ਉਮੀਦ ਨਹੀਂ। ਅਤੇ ਮੈਨੂੰ ਆਖਦੇ ਸਨ ਕਿ ਬਿਹਤਰ ਹੈ ਦਿਨ ਚੜ੍ਹਦੇ ਹੀ ਆਪਣੇ ਪਿੰਡ ਨੂੰ ਤਾਰ ਦੇ ਦਿਓ, ਪਰ ਮੈਂ ਤਾਰ ਨਾ ਦੇ ਸਕਿਆ, ਨਾ ਸ਼ਹਿਰ ਵਿੱਚ ਕਿਸੇ ਨੂੰ ਖਬਰ ਦੇ ਸਕਿਆ ਕਿਉਂਕਿ ਦਿਨ ਚੜ੍ਹਦੇ ਨੂੰ ਮੈਂ ਵੀ ਮੰਜੇ ਉੱਤੇ ਡਿੱਗ ਚੁੱਕਾ ਸੀ। ਹੁਣ ਪ੍ਰਤੱਖ ਨਾਜ਼ੁਕ ਹਾਲਤ ਆਖਰੀ ਸਮੇਂ ਦੀ ਵੇਖ ਕੇ ਮੈਂ ਕੁਝ ਡਾਵਾਂਡੋਲ ਜਿਹਾ ਹੋਣ ਲੱਗਾ ਤਾਂ ਮੇਰੇ ਅੰਦਰੋਂ ਆਵਾਜ਼ ਆਈ, ਸਰਬ ਰੋਗ ਕਾ ਔਖਦ ਨਾਮ। ਮੈਨੂੰ ਢਾਰਸ ਵੱਜੀ, ਮੇਰੇ ਵਿੱਚ ਸਿਦਕ ਛਾਲਾ ਮਾਰ ਉੱਠਿਆ, ਸਭ ਪਾਸਿਓਂ ਨਿਰਾਸੇ ਹੋ ਚੁੱਕੇ ਦੀ ਟੇਕ ਇਸ ਆਵਾਜ਼ ਪਰ ਟਿਕੀ ਜੋ ਆਵਾਜ਼ ਕਿ ਮੇਰਾ ਇੰਦੀਆ ਅਸੂਲ ਬਣ ਚੁੱਕੀ ਸੀ। ਗੁਪਤ ਅਰਦਾਸ ਸੋਧ ਕੇ ਆਪਣੇ ਮੰਜੇ ਪਰ ਜਾ ਲੰਮੀਆਂ ਤਾਣੀਆਂ, ਉਦਾਲੇ ਕੰਬਲ ਵਲੇਟ ਲਿਆ ਅਤੇ ਪਏ ਪਏ ਹੀ ਸ਼੍ਰੀ ਜਪਜੀ ਸਾਹਿਬ ਜੀ ਦੀ ਮਹਾਂਮੰਤਰ ਰੂਪ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਕਿਉਂਕਿ ਬਾਣੀ ਤੋਂ ਵੱਖਰੇ ਨਾਮ ਦੀ ਤਾਂ ਮੈਨੂੰ ਅਜੇ ਗਿਆਤ ਵੀ ਨਹੀਂ ਸੀ ਅਤੇ ਬਾਣੀ ਨੂੰ ਹੀ ਨਾਮ ਸਰੂਪ ਸਮਝਦਾ ਸੀ। ਇਹ ਪਾਠ ਮੈਂ ਆਪਣੇ ਮਨ ਹੀ ਮਨ ਵਿੱਚ ਸੁਰਤੀ ਦੁਆਰਾ ਕਰਨ ਲੱਗ ਪਿਆ ਕਿਉਂਕਿ ਮੈਨੂੰ ਸੁਰਤੀ ਦੁਆਰਾ ਜਪਜੀ ਸਾਹਿਬ ਦੇ ਅਖੰਡ ਪਾਠ ਕਰਨ ਦਾ ਅਭਿਆਸ ਹੋ ਚੁੱਕਾ ਸੀ। ਪੰਜ ਪਾਠਾਂ ਦਾ ਭੋਗ ਇਸੇ ਇਕਾਗਰ ਬਿਰਤੀ ਨਾਲ ਪਾਇਆ। ਫਿਰ ਬਿਰਤੀ ਮੰਨੇ ਕੀ ਪੌੜੀ ਵਿੱਚ ਅਜਿਹੀ ਜੁੜੀ ਕਿ ਮੁੜ ਉਸੇ ਪੌੜੀ ਦਾ ਪਾਠ ਹੋਈ ਜਾਵੇ, ਅਗਾਹਾਂ ਤੁਰੇ ਹੀ ਨਾ। ਇਤਨੇ ਨੂੰ ਮੇਰੀ ਸੁਰਤੀ ਜੋ ਖੁੱਲ੍ਹੀ ਤਾਂ ਕੀ ਦੇਖਦਾ ਹਾਂ ਕਿ ਮੇਰਾ ਸਰੀਰ ਮੁੜਕੋ ਮੁੜਕੀ ਹੋਇਆ ਪਿਆ ਹੈ ਅਤੇ ਤਾਪ ਤੂਪ ਕਿਤੇ ਨਹੀਂ। ਪੱਠ ਵਾਂਗੂ ਤਪ ਰਹੇ ਤਨ ਬਦਨ ਅੰਦਰ ਠੰਡ ਵਰਤ ਰਹੀ ਹੈ ਅਤੇ ਮੈਂ ਹੌਲਾ ਫੁੱਲ ਵਰਗਾ ਨਵਾਂ ਨਰੂਆ ਹੋ ਗਿਆ ਹਾਂ। ਝੱਟ ਪਸੀਨਾ ਪੂੰਝ ਕੇ ਸਾਵਧਾਨ ਹੋ ਖੜੁੱਤਾ ਅਤੇ ਪਿਤਾ ਹੋਰਾਂ ਵੱਲ ਔਲਿਆ ਕਿ ਦੇਖਾਂ ਉਹਨਾਂ ਦਾ ਕੀ ਹਾਲ ਹੈ। ਮੇਰੇ ਖਿਆਲ ਅੰਦਰ ਇਹ ਸੀ ਕਿ ਬੀਤ ਚੁੱਕੇ ਹੋਣਗੇ, ਪਰ ਮੈਂ ਜਦੋਂ ਨੇੜ ਗਿਆ ਤਾਂ ਕੀ ਦੇਖਦਾ ਹਾਂ ਕਿ ਉਹਨਾਂ ਦੀ ਪੈਂਦ ਵੱਲ ਪਿਆ ਪਿਸ਼ਾਬ ਵਾਲਾ ਭਾਂਡਾ ਪਿਸ਼ਾਬ ਨਾਲ ਭਰਿਆ ਪਿਆ ਹੈ। ਜਦ ਨਬਜ਼ ਦੇਖੀ ਤਾਂ ਠੀਕ ਚੱਲ ਰਹੀ ਹੈ ਅਤੇ ਸਵਾਸ ਵੀ ਸਾਫ਼ ਆ ਰਿਹਾ ਹੈ। ਸਰੀਰ ਸਾਰਾ ਉਹਨਾਂ ਦਾ ਵੀ ਮੁੜਕੋ ਮੁੜਕੀ ਹੋ ਰਿਹਾ ਹੈ, ਚਾਹੇ ਉਹਨਾਂ ਉੱਪਰ ਚਾਦਰ ਵੀ ਨਹੀਂ ਉੜੀ ਹੋਈ ਸੀ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਫਿਰ ਮੈਂ ਉਹਨਾਂ ਨੂੰ ਬੁਲਾਇਆ ਤਾਂ ਉਸੇ ਵਕਤ ਮੇਰੇ ਵੱਲ ਅੱਖਾਂ ਉਘੇੜ ਕੇ ਬੋਲੇ, ਐਵੇਂ ਮਾਲੂਮ ਹੋਇਆ ਜਿਵੇਂ ਡੂੰਘੀ ਸਮਾਧੀ ਵਿੱਚੋਂ ਨਿਕਲੇ ਹਨ ਕਿ ਬੇਟਾ ਕੋਈ ਸ਼ਖਸ ਮੇਰੇ ਕਾਨੂੰ ਮੇਂ ਕਿਤਨੀ ਦੇਰ ਸੇ ਮੰਨੇ ਕੀ ਪੌੜੀ ਪੜ ਰਹਾ ਹੈ ਔਰ ਮੁਝਕੋ ਬਹੁਤ ਸਰੂਰ ਆਨੰਦ ਆ ਰਹਾ ਹੈ। ਇਤਨੀ ਗੱਲ ਕਹਿ ਫਿਰ ਮਸ਼ਟ ਹੋ ਗਏ। ਇਹ ਗੱਲ ਸੁਣ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਖੜਾ ਖੜਾ ਹੀ ਆ ਮੁਹਾਰਾ ਅਕਾਲ ਪੁਰਖ ਦੇ ਸ਼ੁਕਰਾਨੇ ਧੰਨਵਾਦ ਵਿੱਚ ਜੁੜ ਪਿਆ। ਮੇਰੇ ਲੂਲੂ ਵਿੱਚੋਂ ਸ਼ੁਕਰ ਦੀ ਧੁਨ ਉੱਠੀ। ਐਸੇ ਦਸ਼ਾ ਵਿੱਚ ਮੈਂ ਆਪਣੇ ਪਿਤਾ ਜੀ ਦੇ ਸਿਰਹਾਣੇ ਖੜੋਤਾ ਸੀ ਕਿ ਬਾਹਰੋਂ ਅਸਿਸਟੈਂਟ ਸਰਜਨ ਆ ਗਿਆ ਅਤੇ ਆਉਂਦਾ ਹੀ ਮੈਨੂੰ ਨਵਾਂ ਨਰੋਆ ਦੇਖ ਕੇ ਆਖਣ ਲੱਗਾ, ਸ਼ਾਬਾਸ਼, ਖੂਬ ਦਵਾਈ ਕੋ ਖਾ ਲਿਆ ਨਾ, ਜੋ ਹਮਦੇ ਗਏ ਥੇ ਤਾਵੀ ਹੀ ਤੋ ਤੰਦਰੁਸਤ ਹੋ ਗਏ ਨਾ। ਮੈਂ ਉੱਤਰ ਵਿੱਚ ਮੇਜ਼ ਵੱਲ ਇਸ਼ਾਰਾ ਕਰਕੇ ਆਖਿਆ, ਉਹ ਪਈਆਂ ਹਨ ਆਪ ਦੀਆਂ ਦਵਾਈ ਦੀਆਂ ਪੁੜੀਆਂ, ਚੁੱਕ ਲਓ। ਪੁੜੀਆਂ ਸਾਵੀਆਂ ਹੀ ਪਈਆਂ ਦੇਖ ਕੇ ਮੱਥੇ 'ਤੇ ਤਿਉੜੀ ਚੜ੍ਹਾ ਮੇਰੇ ਵੱਲ ਆਇਆ ਅਤੇ ਮੇਰੀ ਨਬਜ਼ ਤਾੜੀ ਮੇਰੀ ਨਬਜ਼ ਨਾੜੀ ਆਦਿਕ ਦੇਖ ਕੇ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਬੁਖਾਰ ਕੈਸੇ ਦੂਰ ਹੋਆ। ਮੈਂ ਆਪਣੇ ਪਿਤਾ ਵੱਲ ਇਸ਼ਾਰਾ ਕਰਕੇ ਆਖਿਆ, ਜ਼ਰਾ ਇਹਨਾਂ ਦੀ ਹਾਲਤ ਵੀ ਦੇਖੋ। ਉੱਧਰ ਝਾਕਿਆ ਤਾਂ ਪਿਤਾ ਹੋਰਾਂ ਦੀ ਨਵੀਂ ਨਰੋਈ ਹਾਲਤ ਦੇਖੀ ਤਾਂ ਚੱਕਰਿਤ ਰਹਿ ਗਿਆ, ਦੰਦ ਜੁੜ ਗਏ, ਬੁੱਤ ਬਣ ਕੇ ਖੜੋ ਗਿਆ ਅਤੇ ਬੋਲਿਆ, ਜੇ ਕਿਆ ਜਾਦੂ ਹੋਆ। ਮੇਰੇ ਪਿਤਾ ਜੀ ਦੇ ਮੂੰਹੋਂ ਨਿਕਲਿਆ, ਜਿਹ ਮੰਨੇ ਕੀ ਪੌੜੀ ਕਾ ਜਾਦੂ ਹੈ। ਇਤਨੀ ਕਹਿ ਕੇ ਫਿਰ ਅੱਖਾਂ ਮੀਚ ਕੇ ਮਸ਼ਟ ਹੋ ਗਏ। ਡਾਕਟਰ ਫਿਰ ਉਹਨਾਂ ਨੂੰ ਬੁਲਾਉਣ ਤਾਂ ਆਖਣ, ਹਮਕੋ ਮੰਨੇ ਕੀ ਪੌੜੀ ਕੇ ਧਿਆਨ ਸੇ ਮਤ ਉਚਾਟ ਕਰੂ, ਹਮਾਰੇ ਕਾਨੂੰ ਮੇਂ ਮੰਨੇ ਕੀ ਪੌੜੀ ਕੀ ਗੂੰਜ ਆ ਰਹੀ ਹੈ। ਮੇਰੇ ਮੂੰਹੋਂ ਨਿਕਲਿਆ, ਡਾਕਟਰ ਜੀ, ਸਰਬ ਰੋਗ ਕਾ ਔਖਦ ਨਾਮ, ਬਸ ਇਹੋ ਜਾਦੂ ਹੈ, ਇਹੋ ਕ੍ਰਿਸ਼ਮਾ ਹੈ। ਤੁਸੀਂ ਸਾਰੇ ਮਿਲ ਕੇ ਜੋ ਫਤਵਾ ਦੇ ਚੁੱਕੇ ਸੀ, ਦੇਖੋ ਉਸਦੇ ਉਲਟ ਕਰਤਾਰ ਨੇ ਕੀ ਅਸਚਰਜ ਭਾਣਾ ਵਰਤਾਇਆ ਹੈ। ਡਾਕਟਰ ਛੇਤੀ ਛੇਤੀ ਬਾਹਰ ਨਿਕਲਿਆ ਅਤੇ ਬਾਈਸਾਈਕਲ ਪਰ ਚੜ੍ਹ ਕੇ ਸਿਵਲ ਸਰਜਨ ਦੇ ਪਾਸ ਗਿਆ ਅਤੇ ਆਪਣੀ ਹਿਕਮਤ ਅਮਲੀ ਦੀਆਂ ਡਿੰਗਾਂ ਮਾਰ ਕੇ ਉਸ ਨੂੰ ਨਾਲ ਲਿਆਇਆ ਅਤੇ ਪਿਤਾ ਹੋਰਾਂ ਦਾ ਹਾਲ ਦਿਖਾਇਆ। ਉਹ ਵੀ ਹੈਰਾਨ ਅਤੇ ਦੰਗ ਰਹਿ ਗਿਆ ਕਿ ਇਤਨੀ ਦੇਰ ਦਾ ਜ਼ਹਿਰ ਬਣਿਆ ਪੇਸ਼ਾਬ ਕਿਸ ਤਰ੍ਹਾਂ ਨਿਕਲਿਆ ਅਤੇ ਟੁੱਟੀਆਂ ਹੋਈਆਂ ਨਬਜ਼ਾਂ ਕਿਵੇਂ ਮੁੜੀਆਂ ਅਤੇ 106 ਦਰਜੇ ਤੋਂ ਟੱਪਿਆ ਹੋਇਆ ਬੁਖਾਰ ਕਿਵੇਂ ਉਤਰਿਆ। ਉਹ ਆਪਸ ਵਿੱਚ ਹੀ ਪਏ ਖੈਬੜਨ ਅਤੇ ਦਾਸ ਆਪਣੇ ਅਕਾਲ ਪੁਰਖ ਦੀ ਸ਼ੁਕਰਗੁਜ਼ਾਰੀ ਵਿੱਚ ਮਸਤ ਅਤੇ ਪਿਤਾ ਹੋਰੀ ਮੰਨੇ ਦੀ ਪੌੜੀ ਦੀ ਧੁਨੀ ਵਿੱਚ ਮਸਤ। ਮੁੱਕਦੀ ਗੱਲ ਇਹ ਕਿ 2-3 ਦਿਨਾਂ ਪਿੱਛੋਂ ਕਮਜ਼ੋਰੀ ਦੂਰ ਹੋਣ ਪਰ 9/9 ਦਸ਼ਾ ਵਿੱਚ ਪਿਤਾ ਹੋਰਾਂ ਨੂੰ ਘਰ ਲਿਆਂਦਾ ਗਿਆ। ਉਸ ਦਿਨ ਤੋਂ ਮੇਰਾ 10 ਗੁਣਾ ਵਧੇਰੇ ਭਰੋਸਾ ਬਾਣੀ ਦੀ ਬਰਕਤ ਅਤੇ ਨਾਮ ਕਲਾ ਵਾਲੇ ਪ੍ਰਤਾਪ ਪ੍ਰਥਾਏ ਹੋ ਗਿਆ ਅਤੇ ਪਿਤਾ ਹੋਰਾਂ ਦੀ ਅਜਿਹੀ ਖਾਤਰ ਜਮ੍ਹਾਂ ਹੋਈ ਕਿ ਤਦ ਤੋਂ ਪਸ਼ਚਾਤ ਮੇਰੀ ਗੁਰਮਤਿ ਭਾਵਨੀ ਖਿਆਲਾਂ ਦੀ ਸੱਚਾਈ ਦਾ ਸਿੱਕਾ ਉਹਨਾਂ ਦੇ ਦਿਲ ਅੰਦਰ ਬੈਠ ਗਿਆ। ਉਸ ਦਿਨ ਤੋਂ ਮੈਨੂੰ ਕਦੇ ਗੁਰਮਤਿ ਸੰਬੰਧੀ ਖਿਆਲਾਂ ਦੇ ਤੀਬਰ ਵੇਗ ਵੱਲੋਂ ਨਹੀਂ ਹੋੜਿਆ ਹਟਕਿਆ। ਸੋ ਜਦ ਮੈਂ ਵਿਡਾਣੀ ਚਾਕਰੀ ਦੇ ਭਾਰ ਵੱਲੋਂ ਹੌਲਾ ਹੋ ਗਿਆ ਤਾਂ ਅੰਮ੍ਰਿਤ ਛਕਣ ਦੇ ਸ਼ੁਭ ਅਵਸਰ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਇਸੇ ਭਾਗੇ ਭਰੇ ਸਮਾਗਮ ਜੁੜਨ ਤੋਂ ਪਹਿਲਾਂ ਇੱਕ ਵਾਰ ਇੱਕ ਬੜੀ ਸੁੰਦਰ ਘਟਨਾ ਵਰਤ ਚੁੱਕੀ ਸੀ ਜਿਸਦਾ ਜ਼ਿਕਰ ਕਰਨਾ ਬਹੁਤ ਆਨੰਦਦਾਇਕ ਭਾਸਦਾ ਹੈ। ਗੁਜਰਵਾਲ ਦੀ ਸਿੰਘ ਸਭਾ ਦਾ ਸਾਲਾਨਾ ਦੀਵਾਨ ਹੈ। ਸੰਗਤ ਸਿੰਘ ਸਭਾ ਦੇ ਮਕਾਨ ਵਿੱਚ ਢੱਕੋ ਢੱਕੀ ਜੁੜ ਰਹੀ ਹੈ। ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਸ਼੍ਰੀ ਅੰਮ੍ਰਿਤਸਰ ਜੀ ਦੇ ਰਾਗੀ ਸਿੰਘਾਂ ਵੱਲੋਂ ਹੋ ਰਿਹਾ ਹੈ। ਉਸ ਵੇਲੇ ਮੈਂ ਅਜਿਹਾ ਮਗਨ ਹੋ ਕੇ ਆਨੰਦ ਲੈ ਰਿਹਾ ਸਾਂ ਕਿ ਇਹ ਮੇਰੀ ਜ਼ਿੰਦਗੀ ਵਿੱਚ ਪਹਿਲਾ ਦਿਨ ਸੀ ਮੈਨੂੰ ਸਤਸੰਗਤ ਸੱਚਮੁੱਚ ਬੈਕੁੰਠ ਰੂਪ ਪ੍ਰਤੀਤ ਹੋਈ। ਮੈਨੂੰ ਚਾਰ ਚੁਫੇਰੇ ਅੰਮ੍ਰਿਤ ਵਰਖਾ ਹੁੰਦੀ ਅਤੇ ਮਿੱਠੀ ਮਿੱਠੀ ਫੁਹਾਰ ਪੈਂਦੀ, ਮੇਰੇ ਚਾਰ ਚੁਫੇਰੇ ਪ੍ਰਤੱਖ ਪ੍ਰਤੀਤ ਹੋਈ। ਆਕਾਸ਼ ਅੰਮ੍ਰਿਤ ਦੀਆਂ ਲਹਿਰਾਂ ਨਾਲ ਭਰਿਆ ਅਤੇ ਡਲ ਡਲ ਕਰਦਾ ਸਰੋਵਰ ਹੀ ਪ੍ਰਤੀਤ ਹੋਵੇ ਜਿਸ ਦੇ ਵਿੱਚ ਬੈਠਾ ਮੇਰਾ ਸਮੁੱਚਾ ਸਰੀਰ ਇਸ਼ਨਾਨ ਕਰ ਰਿਹਾ ਹੈ, ਪਰ ਸਰੀਰ ਦੇ ਅੰਦਰ ਗੱਤ ਅਜੇ ਉਹ ਅੰਮ੍ਰਿਤ ਮਜਨੀ ਕਲਾ ਨਹੀਂ ਵਰਤੀ ਪ੍ਰਤੀਤ ਹੁੰਦੀ, ਪਰ ਰਸ ਸਰੀਰ ਰੂਪੀ ਭਾਵ ਸਾਗਰ ਦੇ ਅੰਦਰ ਅੰਮ੍ਰਿਤ ਸਰੋਵਰੀ ਸੁੱਖ ਸਾਗਰ ਵਿੱਚੋਂ ਲੀਨ ਹੋਣ ਆ ਰਿਹਾ ਹੈ। ਮਾਨੋ ਮੈਂ ਇਸ ਲੋਕ ਵਿੱਚ ਹੀ ਨਹੀਂ, ਇਸ ਮਗਨਤਾ ਵਿੱਚ ਬੈਠੇ ਨੂੰ ਮੈਨੂੰ ਕੀ ਪ੍ਰਤੀਤ ਹੋਇਆ ਕਿ ਇੱਕ ਗੁਰੂ ਕਾ ਪਿਆਰਾ 5 ਪਿਆਰਿਆਂ ਵਿੱਚੋਂ ਮੇਰੀ ਔਰ ਪਿੱਠ ਪਿੱਛੇ ਵੱਲ ਤੁਰਿਆ ਆ ਰਿਹਾ ਹੈ। ਐਸਾ ਪਾਸੇ ਕਿ ਸੱਚਖੰਡ ਤੋਂ ਆ ਰਿਹਾ ਹੈ ਅਤੇ ਸੱਚਖੰਡ ਨੂੰ ਮੈਨੂੰ ਲੈ ਜਾਣ ਲਈ ਆ ਰਿਹਾ ਹੈ। ਆਪਣੀ ਅਚਲ ਮਗਨਾਨੰਦ ਸਮਾਧੀ ਵਿੱਚ ਮੇਰੇ ਸਾਹਮਣੇ ਕੀਰਤਨ ਹੋ ਰਿਹਾ ਦੇਖ ਰਿਹਾ ਹਾਂ ਅਤੇ ਪਿੱਠ ਪਿੱਛੇ ਉਸ ਪਿਆਰੇ ਨੂੰ ਪ੍ਰੇਮ ਲਟਕ ਵਿੱਚ ਅਤੇ ਸੱਚਖੰਡੀ ਧੁਨ ਵਿੱਚ ਆਉਂਦਾ ਦੇਖ ਰਿਹਾ ਹਾਂ। ਮਾਨੋ ਮੇਰੇ ਪਿਛਲੇ ਪਾਸੇ ਵੀ 2 ਅੱਖਾਂ ਉਹ ਦ੍ਰਿਸ਼ ਦੇਖਣ ਵਾਲੀਆਂ ਹੋਰ ਲੱਗੀਆਂ ਹੋਈਆਂ ਹਨ। पर यह सारा नज़ारा मेरे भादा धरती असमान के मध विच वरत रहा जापदा है। वह गल हुई जिमें वह प्यारा मेरी और आंदा ही दिस रहा सी। सचमुच ही मलकड़े जे मेरे पिछे आण खड़ोता ते अपनी दिब चुंबक हस्तकमल की उंगली नाल मैनू टुंब के एक आकर्षण शक्ति नाल अपने नाल ले तुरिया। फिर पछाहां उसे ओर नू जिधरों आया सी ते मूहों कुछ नहीं बोलिया ते मैथों भी हुत नहीं हुई पिछे लग तुरिया। कीर्तन अखाड़े विचों भावें उठण नू चित नहीं सी करदा पर इस चाउले हुलास भरे आस भरोसे नाल भरिया पुकन्या होया कि सचखंड वल नू लिजाया जा रहा हाँ। समाधि लगी लगाई उस प्यारे दे पिछे प्रेम मूर्त बनिया खिचदा चलिया जा रहा हाँ। मैनू भी नहीं प्रतीत हुंदा कि मेरे पैर तुर रहे हन जां डिंगा भरियां जा रही हन। फुरतो फुरत मैनू एक अजय दिव मंडल विच लिजा के वाड़िया गया जिथे मैं की देखदा हाँ शांत वरत रही है। श्री गुरु ग्रंथ साहब जी का प्रकाश है, उपर चंदोआ सजा होया है ते चौर हो रहा है अते पंजे प्यारे बड़े आदम सन्मान नाल ताबे खड़े हन। ते जदों उस प्यारे ने श्री गुरु ग्रंथ साहब अगे मत्था टेकिया जानी एहो जिही भाव भावनी सहित मत्था टेकदा मैं अगे किसे नूं देखिया ही नहीं सी। मैं भी उस तरह की भावनी विच निमरी भूत होके मत्था टेकिया पर मेरा टेकिया होया सीस जानी मैथों चुकिया ही ना जावे। उस प्यारे ने थापना दे के मैनूं सावधान किया तां की देखदा हाँ कि एक सिंह तां चौर करदा है ते पंज प्यारे सनमुख खड़े मैनूं पुछ रहे हन कि अमृत छकण दी भुलाखा है। दास तो जानी मूहों तां कुछ नहीं बोल हुंदा पर रूहों यह उत्तर मानो आप ही एक अगमी तरीके नाल दे रहा हाँ जी। जे दास अमृत दा अधिकारी है तां छका दिओ, छकण दी भुलाखा तां बहुत है, इदों उत्तम समां होर किहड़ा जुड़ना है। मेरे धन भाग हन। तां फिर हुक्म होया कि जे तुहाडी इस्त्री भी जहाज तड़न नूं तैयार है तां नाल ही उस नूं लियाओ। जद इन्नी आवाज़ मेरी कन्नी पई मानो मेरी मगन मूर्छता खुल गई, जाणो उस दिब परलोकी नज़ारे दा ड्रॉप सीन हो गया, अर्थात उस नज़ारे पर पर्दा पै गया ते ओ सारा खेल अखां अगों जांदा रहा। मैं की देखदा हाँ कि मैं इसे दुनिया विच बैठा हाँ ते श्री गुरु सिंह सभा गुजरवाल दे एक कमरे विच अमृत प्रचार दी निमित श्री गुरु ग्रंथ साहब जी दे ताबिया विच पंज प्यारे प्यारे खड़े हन ते ओह प्यारा जो मैनू कीर्तन मंडल विच्चों उठा के लिया सी जां देखा तां एक प्रेमी सिंह निकलिया। जाणो सारे प्यारे सने ग्रंथी सिंह दे अपने दिब सूक्ष्म सरूपी जामे विच्चों होर दी होर काया पलट के स्थूल शरीर दे जामे विच आ गए हन। मैं उन्हां नूं आख्या कि की चंगा हुंदा कि आप मैनू इकले नूं ही अमृत बेड़े ते चढ़ा दिंदे। उन्हां हस के उत्तर विच इह तुक पढ़ी, दीन दयाल भरोसे तेरे सब परिवार चढ़ाया बेड़े। ते आख्या अपनी पत्नी नूं भी तैयार कर लवो, उस नूं भी अज पछाण छड़ दिंदे तां बोहड़ मेले नहीं होने सन। होर भी इस प्रकार दे बचन आखे जो मेरे याद नहीं। मैं सत बचन कह के मन्निया ते एक बार फिर पुछया कि की ऐसा अमोलक ते अलौकिक अवसर कदे फेर प्राप्त हो जाएगा। तां बचन होया कि इस तों भी वध के। दास नूं इस बचन ते प्रतीत आ गई अते उत्साही रंगां विच उस अवसर नूं उडीकण लगा। दास दी जिग्यासा कई सालां दी जिग्यासा हुण तीवर वेग वाली विराग प्रेम भरी जिग्यासा सी। मेरे अमृत छकण दे अधिकार उत्ते पंथ मुखियां दी मोहर लग चुकी सी। पहले पहल बहुत चिर तां मैं इस भुलेखे विच रहा सी कि अमृत छकाउण हारे पंजां प्यारां दी चोण मेरी अपनी मनशा अनुसार होनी लोड़ींदी है, परंतु इह ख्याल भुलेखा कदे दा दूर हो चुका सी। प्यारां दी चोण दा हक प्रवीन खालसा दीवान नूं है, ना कि अमृत बुलाखियां दी निज मर्जी वाली मत। अमृत बुलाखी बपड़े जग्यासु जीव भला उच अमृत कला खिडारी गुरमुख प्यारां दी योग्यता संबंधी प्रीख्या दा की अनुमान लगा सकदे हन। जे लगाउणगे भी तां भी अपने नीवी मत अनुसार, परंतु अज दे चमत्कार ने तां साफ फैसला कर दिता कि जिहो जिहा किसे जग्यासु दा अधिकार होऊ तेहो जिही अमर फल तिस नूं अमरी भाणे दे अमर हुक्म नाल लगणगे। सियाणप ते चतराई दी गिणती मिणती वालियां अलपग मतां दा इत्थे कोई जा नहीं। सो मैं हुण इस प्रकार दीआं शुभ चित्रवणियां नूं छड्ड के अकाली अमर दे तकीए ताण चाओ भरियां अमरी उडीकां विच दिवस बतीत करन लगा। अपनी पत्नी वालों मैं उका ही अवेसला सी, क्योंकि मैं पूर्ण तौर पर परख चुका सी कि वह निरसंसे मेरी हर प्रकार की रजा मर्जी विच राजी है, ते ना ही मैनू कोई अपने हुदरों उसनू अपनी मर्जी के अनुकूल रखण विच कोई परिश्रम करना पिया। वह मेरी आत्म बिरती दे वेग नू वेख वेख आपो ही उस दे अनुसारी हुंदी गई। उसनू जबरन अपनी इच्छा अनुसारी बनाउण दा अवसर कदे भी ना आउणा पिया। मेरे सारखी रहत रहनी रहण नू वह आपे ही हर वक्त उत्साहपूर्वक तैयार रहिंदी सी। ਇਹ ਇੱਕ ਬੀਬੀ ਦੇ ਸਤਸੰਗ ਦਾ ਫਲ ਸੀ ਕਿ ਮੇਰੀ ਪਤਨੀ ਨੂੰ ਅਜਿਹੀ ਸਮਤ ਪ੍ਰਾਪਤ ਹੋਈ। ਇਹ ਬੀਬੀ ਉਸ ਦੀ ਸਕੀ ਭੂਆ ਦੀ ਪੋਤਰੀ ਸੀ ਅਤੇ ਬਚਪਨ ਤੋਂ ਹੀ ਇਸ ਬੀਬੀ ਦੇ ਸੰਗ ਸਾਥ ਇਸ ਦਾ ਰਹਿਣਾ ਸਹਿਣਾ ਬਣਿਆ ਹੋਇਆ ਸੀ। ਇਸ ਬੀਬੀ ਜੈਸੀ ਗੁਰਮੁਖ ਬੀਬੀ ਮੇਰੇ ਦੇਖਣ ਅੰਦਰ ਪੰਥ ਵਿੱਚ ਕੋਈ ਵਿਰਲੀ ਹੀ ਭਾਵੇਂ ਆਈ ਹੋਵੇ। ਗੁਰਮਤ ਦੇ ਸਰਬ ਗੁਣਾਂ ਵਿੱਚ ਪ੍ਰਵੀਨ ਇਹ ਬੀਬੀ ਸੀ। ਗੁਰਮਤ ਵਿੱਦਿਆ ਵਿੱਚ ਇਹ ਬੀਬੀ ਐਸੀ ਨਿਪੁੰਨ ਸੀ ਜਿਸ ਦੀ ਦੂਜੀ ਮਿਸਾਲ ਕਿਤੇ ਵਿਰਲੀ ਹੀ ਹੋਵੇਗੀ। ਇਸ ਬੀਬੀ ਦੇ ਜੇ ਗੁਣ ਦੱਸਣ ਲੱਗਾਂ ਤਾਂ ਇੱਕ ਤੱਕੜੀ ਪੁਸਤਕ ਤਿਆਰ ਹੋ ਜਾਵੇ। ਅਫਸੋਸ ਕਿ ਦਾਸ ਨੂੰ ਇਸ ਬੀਬੀ ਦਾ ਜੀਵਨ ਇਤਿਹਾਸ ਲਿਖਣ ਦਾ ਅਵਸਰ ਨਾ ਮਿਲਿਆ ਅਤੇ ਕੁਲਤਾਰ ਬੀਬੀ ਆਪਣੀ ਛੋਟੀ ਉਮਰ ਵਿੱਚ ਹੀ ਪ੍ਰਲੋਕ ਪਿਆਨਾ ਕਰ ਗਈ। ਪਰ ਇਸ ਛੋਟੀ ਜੀ ਆਪਣੀ ਜੀਵਨ ਯਾਤਰਾ ਵਿੱਚ ਜੋ ਜੋ ਗੁਰਸਿੱਖੀ ਦੇ ਪੂਰਨੇ ਪਾ ਗਈ ਉਹ ਪੰਥਕ ਔਜ ਨੂੰ ਉੱਜਲ ਕਰਨ ਹਾਰੇ ਹਨ। ਇਸ ਗੁਰੂ ਪਠਾਈ ਅਤੇ ਗੁਰੂ ਲੋੜ ਲਈ ਬੀਬੀ ਦੇ ਸਤਸੰਗ ਪ੍ਰਭਾਵ ਦੇ ਸਤਿਯੁਗੀ ਅਸਰ ਤਲੇ ਮੇਰੀ ਪਤਨੀ ਵੀ ਸੁਭਾਗ ਹੋ ਗਈ ਅਤੇ ਜੋ ਸਿੱਖਿਆ ਇਸ ਨੂੰ ਉਸ ਗੁਰਮੁਖ ਬੀਬੀ ਤੋਂ ਪ੍ਰਾਪਤ ਹੋਈ ਉਹ ਛੋਟੀ ਉਮਰ ਵਿੱਚ ਹੀ ਇਸ ਦੇ ਅੰਦਰ ਘਰ ਕਰ ਗਈ ਸੀ। ਇਸ ਲਈ ਮੇਰੇ ਇਸ਼ਾਰੇ ਦੀ ਵੀ ਲੋੜ ਨਾ ਪੈਂਦੀ ਸੀ ਕਿ ਮੇਰੀ ਹਸਬ ਮਨਸ਼ਾ ਗੁਰਸਿੱਖੀ ਦੀ ਜਗਿਆਸਾ ਵਾਲੀ ਧਾਰਨਾ ਇਹ ਆਪੇ ਹੀ ਧਾਰ ਲੈਂਦੀ ਸੀ। ਮੇਰੇ ਨਾਲ ਜਹਾਜ਼ ਚੜ੍ਹਨ ਦਾ ਇਸ ਨੂੰ ਦਿਲੀ ਪ੍ਰੇਮ ਸੀ, ਪਰੰਤੂ ਮੈਂ ਇਸ ਵੱਲੋਂ ਅਜਿਹਾ ਬੇਪਰਵਾਹ ਰਹਿੰਦਾ ਸੀ ਕਿ ਮੈਨੂੰ ਆਪਣੇ ਪ੍ਰੇਮ ਵਿਰਾਗ ਦੇ ਰੰਗਾਂ ਵਿੱਚ ਇਸ ਦਾ ਅਕਸਰ ਉੱਕਾ ਹੀ ਖਿਆਲ ਨਹੀਂ ਰਹਿੰਦਾ ਸੀ। ਦਿਨ ਆਉਂਦੇ ਆਉਂਦੇ ਨੇੜੇ ਆ ਗਏ। ਮੇਰੇ ਨਵ ਜੀਵਨ ਨਵੇਂ ਜਨਮ ਸਤਿਗੁਰ ਦੇ ਘਰ ਜਨਮ ਗਵਨ ਮਿਟਾਵਨ ਦੇ ਦਿਨ ਅਤ ਨੇੜੇ ਆਣ ਪਹੁੰਚੇ, ਪਰ ਆਏ ਬੇਖਬਰੇ। ਮੈਨੂੰ ਖਬਰ ਨਹੀਂ ਸੀ ਕਿ ਕਦੋਂ ਅਤੇ ਕਿਸ ਅਰਸੇ ਵਿੱਚ ਆਉਣੇ ਹਨ। ਮੈਂ ਤਾਂ ਦੀਵਾਨਾ ਵਾਰ ਵਾਰ ਗੁਰੂ ਦੇ ਦੀਵਾਨਾਂ ਦਾ ਭਵਰਾ ਬਣਿਆ ਫਿਰਦਾ ਰਹਿੰਦਾ ਸਾਂ ਅਤੇ ਇਹ ਉਮੀਦ ਵੱਧ ਚੁੱਕੀ ਸੀ ਕਿ ਅੱਜ ਕੱਲ੍ਹ ਗੁਰੂ ਦੀ ਦਰਗਾਹੋਂ ਇਸ ਅੰਮ੍ਰਿਤ ਦੇ ਜਾਚਕ ਨੂੰ ਖੈਰ ਪੈਣ ਵਾਲੀ ਹੀ ਹੈ। ਉੜ ਕੇ ਇੱਕ ਦਿਨ ਮਾਹੀ ਦੀ ਸੱਦ ਸੁਣੀ ਅਤੇ ਚਾਣਚੱਕ ਹੀ ਮੇਰੇ ਕੰਨਾਂ ਅੰਦਰ ਇਹ ਸਰੋਤ ਪਈ ਕਿ ਬੱਕਾਪੁਰ ਨਗਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਵਿਖੇ ਗੁਰੂ ਖਾਲਸਾ ਜੀ ਦਾ ਅਦੁੱਤੀ ਦੀਵਾਨ ਸੱਜਣਾ ਹੈ ਅਤੇ ਉੱਥੇ ਅੰਮ੍ਰਿਤ ਦੇ ਇਲਾਹੀ ਭੰਡਾਰੇ ਵੀ ਗੁਰੂ ਦੀ ਦਰਗਾਹੋਂ ਵਰਤਣੇ ਹਨ। ਦਾਸ ਜੋ ਅੱਗੇ ਹੀ ਗੁਰੂ ਦੇ ਹਰ ਇੱਕ ਦੀਵਾਨ ਅਤੇ ਸਤਸੰਗ ਸਮਾਗਮ ਜਿੱਥੇ ਕਿਤੇ ਵੀ ਸੁਣਦਾ ਸੀ ਧਾ ਕੇ ਲਾਹੇ ਲੈਣ ਨੂੰ ਉੱਥੇ ਅੱਪੜਿਆ ਕਰਦਾ ਸੀ, ਹੁਣ ਤੁਰਤ ਫੁਰਤ ਹੀ ਸੁਣਦੇ ਸਾਰ ਤਿਆਰ ਹੋ ਗਿਆ। ਹੋਰ ਕਈ ਇੱਕ ਪਿੰਡ ਦੇ ਸੱਜਣ ਤਿਆਰ ਹੋ ਗਏ। ਰਾਹ ਵਿੱਚ ਅਨੇਕਾਂ ਹੋਰ ਜਥੇ ਨਾਲ ਰਲ ਗਏ। ਫਲੌਰ ਸਟੇਸ਼ਨ ਤੋਂ ਉੱਤਰਦੇ ਹੀ ਢੋਲਕ ਛੈਣਿਆਂ ਨਾਲ ਸ਼ਬਦ ਕੀਰਤਨ ਹੋਣਾ ਆਰੰਭ ਹੋ ਗਿਆ ਅਤੇ ਦੀਵਾਨ ਅਸਥਾਨ ਤਾਈਂ ਕੀਰਤਨ ਹੁੰਦਾ ਚੱਲਿਆ ਗਿਆ। ਅਗਾਹਾਂ ਪੰਥ ਦੇ ਸਮੂਹ ਉੱਘੇ ਆਗੂਆਂ ਅਤੇ ਗੁੱਝੇ ਪ੍ਰੇਮੀਆਂ ਗੁਰਮੁਖ ਜਨਾਂ ਦੀ ਪੂਰਨ ਇਕੱਤਰਤਾ ਸੀ। ਗੱਲ ਕੀ ਸਰਬ ਕਲਾ ਸੰਪੂਰਨ ਸ਼ਾਨ ਵਾਲਾ ਖਾਲਸਾ ਦੀਵਾਨ ਜੋ ਮੈਂ ਆਪਣੇ ਉਮਰ ਵਿੱਚ ਪਹਿਲੇ ਪਹਿਲ ਦੇਖਿਆ ਸੀ ਇਹੋ ਸੀ। ਇਸ ਦੀਵਾਨ ਸੰਬੰਧੀ ਹੋਰ ਅਧਿਕ ਜ਼ੋਰ ਦੀ ਲਿਖਣ ਦੀ ਇੱਥੇ ਲੋੜ ਨਹੀਂ। ਮੈਂ ਨਿਮਗਨ ਹੋਇਆ ਪੂਰਨ ਉਤਸ਼ਾਹ ਵਿੱਚ ਬੈਠਾ ਝੂਮ ਰਿਹਾ ਸੀ ਕਿ ਭਰੇ ਦੀਵਾਨ ਵਿੱਚ ਮੁਕਾਮੀ ਪਰਿਵਾਰ ਦੇ ਨਾਲ ਇੱਕ ਬਾਟੇ ਵਿੱਚ ਅੰਮ੍ਰਿਤ ਛਕਣਹਾਰਿਆਂ ਦੇ ਨਿਤਰਨ ਦੀ ਸੱਦ ਪਈ ਤਾਂ ਦਾਸ ਨੂੰ ਕਿਸੇ ਤਾਕਤ ਨੇ ਉਕਸਾ ਕੇ ਉਠਾ ਦਿੱਤਾ। ਖੜ੍ਹੇ ਹੋਣ ਸਾਰ ਦਾਸ ਨੇ ਦੋਏ ਘਰ ਜ਼ੋਰ ਬੇਨਤੀ ਕੀਤੀ ਕਿ ਜੇ ਗੁਰੂ ਪੰਥ ਦਾਸ ਨੂੰ ਇਸ ਯੋਗ ਸਮਝਦਾ ਹੈ ਤਾਂ ਇਸ ਉੱਤਮ ਜਗਿਆਸੂ ਪਰਿਵਾਰ ਦੇ ਸੰਗ ਸਾਥ ਅੰਮ੍ਰਿਤ ਛਕਾਇਆ ਜਾਵੇ ਤਾਂ ਦਾਸ ਆਪਣੇ ਆਹੋ ਭਾਗ ਸਮਝ ਕੇ ਛਕਣ ਨੂੰ ਤਿਆਰ ਹੈ। ਮੇਰੇ ਸੁਭਾਗ ਭਾਗਾਂ ਨੂੰ ਬੇਨਤੀ ਪ੍ਰਵਾਨ ਪਈ ਅਤੇ ਮੇਰੇ ਨਾਲ ਚਾਰ ਹੋਰ ਅੰਮ੍ਰਿਤ ਭੁਲਾਖੀ ਸਾਡੇ ਪਿੰਡ ਦੇ ਤਿਆਰ ਹੋ ਗਏ। ਫਿਰ ਤਾਂ ਬਹੁਤ ਸਾਰੇ ਤਿਆਰ ਹੋ ਗਏ। ਛਾਣਬੀਨ ਕਰਕੇ ਜੋ ਅਧਿਕਾਰੀ ਸੇ ਸੋ ਰੱਖੇ ਗਏ ਅਤੇ ਸਕੇਸ਼ ਇਸ਼ਨਾਨ ਕਰਾ ਕੇ ਅੰਮ੍ਰਿਤ ਸੰਚਾਰ ਮੰਡਲ ਅੰਦਰ ਦਾਖਲ ਹੋਣ ਲਈ ਸਨਮਾਨੇ ਪ੍ਰਮਾਨੇ ਗਏ। ਇਸ ਤੋਂ ਅੱਗੇ ਮੈਂ ਆਪ ਨੂੰ ਸੰਖੇਪ ਤੌਰ 'ਤੇ ਲਿਖ ਹੀ ਚੁੱਕਾ ਹਾਂ ਕਿ ਕਿਵੇਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ ਪੰਜਾਂ ਪਿਆਰਿਆਂ ਤੋਂ ਭੈਣ ਇੱਕ ਸੱਜਣ ਵੱਲੋਂ ਗੁਰਮੰਤਰ ਦਿੱਤਾ ਗਿਆ ਜਿਸ ਕਰਕੇ ਅੰਮ੍ਰਿਤ ਦੀ ਪੂਰਨ ਕਲਾ ਵਰਤਣ ਵਿੱਚ ਵਿਘਨ ਪਿਆ ਅਤੇ ਨਾਮ ਦ੍ਰਿੜ ਨਾ ਹੋਣ ਦੇ ਕਾਰਨ ਅਭਿਆਸ ਦਾ ਪ੍ਰਵਾਹ ਤਾਬੜਤੋੜ ਹੀ ਨਾ ਤੁਰ ਪਿਆ। ਪਰੰਤੂ ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਦਾਸ ਦੀ ਕਾਇਆ ਪਲਟ ਗਈ ਅਤੇ ਸੱਚਮੁੱਚ ਨਵਾਂ ਜਨਮ ਨਵ ਜੋਵਨ ਵਾਲਾ ਜਨਮ ਹੋ ਗਿਆ, ਪ੍ਰਤੱਖ ਪ੍ਰਤੀਤ ਹੋਇਆ। ਅਤੇ ਜੋ ਰਹਿਤ ਰਹਿਣੀ ਉਸ ਸਮੇਂ ਦ੍ਰਿੜ ਕਰਾਈ ਗਈ, ਮਨ ਉਸ ਦੇ ਪਾਲਣ ਦੀ ਪ੍ਰਤਿਗਿਆ ਸਿਰਾਂ ਧੜਾਂ ਦੇ ਦਾਈਏ ਨਾਲ ਨਿਭਾਉਣ ਦੀ ਹੋ ਗਈ। ਦਾਸ ਨੂੰ ਜੋ ਵੀ ਹੁਕਮ ਗੁਰਮਤਿ ਅਸੂਲਾਂ ਦੀ ਰਹਿਤ ਰਹਿਣੀ ਆਦਿ ਦੇ ਪੰਜਾਂ ਪਿਆਰਿਆਂ ਨੇ ਦ੍ਰਿੜਾਏ, ਗੁਰੂ ਦਸ਼ਮੇਸ਼ ਜੀ ਦਾ ਸਾਕਸ਼ਤ ਸਨਮੁਖੀ ਹੁਕਮ ਪ੍ਰਤੀਤ ਹੋਏ, ਜੋ ਕਿ ਕੇਵਲ ਗੁਪਤ ਕਲਾ ਵਿੱਚ ਸੀਨਾ ਬਸੀਨਾ ਗੁਰੂ ਖਾਲਸਾ ਦੁਆਰਾ ਸੰਚਰਿਤ ਹੁੰਦੇ ਤੁਰੋਂ ਹੀ ਚੱਲੇ ਆਉਂਦੇ ਹਨ। ਇਹਨਾਂ ਹੁਕਮਾਂ ਉੱਤੇ ਚੱਲਣ ਦੇ ਪ੍ਰਤੱਖ ਪੂਰਨੇ ਪਾਉਣ ਨੂੰ ਦਾਸ ਨੇ ਗੁਰਮਤਿ ਵਿਵੇਕ ਕਰਕੇ ਜਾਣਿਆ ਅਤੇ ਇਹਨਾਂ ਧਾਰਨਾ ਦੇ ਅਨੁਸਾਰੀ ਰਹਿਣ ਨੂੰ ਹੀ ਕਲਿਆਣਕਾਰੀ ਸਮਝਿਆ। ਗੁਰੂ ਘਰ ਵਿਖੇ ਨਵਾਂ ਜਨਮ ਹੋਣ ਕਰਕੇ ਜਿਉਂ ਕਿ ਤਿਉਂ ਰਹਿਤ ਰਹਿਣੀ ਦੇ ਖਾਲਸਾ ਜੀ ਨਾਲ ਖਾਣ ਪਾਣ ਦੀ ਵਰਤੋਂ ਰੱਖਣ ਦਾ ਡੂੰਘਾ ਅਤੇ ਜਾਦੂ ਭਰਿਆ ਅਕਸ ਹਿਰਦੇ ਉੱਤੇ ਬੈਠ ਕੇ ਦ੍ਰਿੜ ਹੋ ਗਿਆ। ਮੁਕਦੀ ਗੱਲ ਇਹ ਕਿ ਅੰਮ੍ਰਿਤ ਛੱਕ ਕੇ ਗੁਰੂ ਕੀ ਰਹਿਤ ਰਹਿਣੀ ਦੀ ਉੱਚ ਭਾਵਨਾ ਨਾਲ ਭਰੇ ਭੁਕਰਨੇ ਹੋਏ ਜਦ ਮੁੜ ਸੰਸਾਰੀ ਸੰਬੰਧ ਦੇ ਕਲਪਤ ਘਰ ਵਿਖੇ ਆਏ ਤਾਂ ਅੱਗੋਂ ਦਾਸ ਦੀ ਕਾਇਆ ਪਲਟ ਕ੍ਰਾਂਤੀ ਤੇ ਕਿਰਿਆ ਨੂੰ ਦੇਖ ਕੇ ਸਭਨਾਂ ਦੇ ਭਾਦਾ ਅਚੰਭਾ ਹੋ ਗਿਆ। ਸੰਸਾਰੀ ਪਰਿਵਾਰ ਸਾਰੇ ਦਾ ਸਾਰਾ ਅਜੇ ਪਰਮਾਰਥੀ ਬੇੜੇ ਪਰ ਚੜਿਆ ਨਹੀਂ ਸੀ, ਬੇਅਮ੍ਰਿਤੀਆਂ ਦੇ ਹੱਥੋਂ ਬਣਿਆ ਭੋਜਨ ਖਾਣਾ ਨਹੀਂ ਸੀ, ਪਤਨੀ ਐਤਕੀ ਵੀ ਦੇਵਨੇਤ ਨਾਲ ਆਪਣੇ ਪੇਕੇ ਘਰ ਗਈ ਹੋਣ ਕਰਕੇ ਸਾਂਝੀ ਵੱਲ ਹੁਣੋਂ ਰਹਿ ਗਈ ਸੀ ਅਤੇ ਉਸਦੇ ਉੱਥੋਂ ਆਉਣ ਪਸ਼ਚਾਤ ਹੀ ਉਸਦੇ ਜਹਾਜ਼ ਚੜ੍ਹਨ ਦਾ ਸਮਾਗਮ ਬੱਝਣਾ ਸੀ। ਮਾਤਾ ਪਿਤਾ ਆਦਿਕ ਹੋਰ ਪਰਿਵਾਰ ਨੂੰ ਮੈਂ ਕਹਿ ਵੀ ਨਹੀਂ ਸਕਦਾ ਸੀ, ਆਪਣੇ ਗੱਫੇ ਆਪਣੇ ਹੱਥੀਂ ਹੀ ਸਜਾਉਣ ਲੱਗ ਪਿਆ। ਕਦੇ ਸਾਰੀ ਉਮਰ ਵਿੱਚ ਪ੍ਰਸ਼ਾਦਾ ਨਹੀਂ ਸੀ ਸਜਾਇਆ, ਮੇਰੀ ਘਾਲਣਾ ਦੀ ਸੱਚਾਈ ਦਾ ਕੁਛ ਅਸਰ ਪਿਆ, ਕੁਛ ਕੁਦਰਤੀ ਪ੍ਰੇਰਨਾ ਹੋਈ, ਸ਼ਾਇਦ ਮੋਹ ਮਮਤਾ ਦਾ ਵੀ ਕੁਛ ਅੰਸ਼ ਹੋਣਾ ਹੈ। ਘਾਲ ਘਾਲਦੇ ਨੂੰ ਮਸਾਂ ਦੁੱਖ ਮਹੀਨੇ ਹੀ ਹੋਏ ਸਨ ਕਿ ਗੁਰੂ ਦੀ ਕਿਰਪਾਲਤਾ ਦੁਆਰਾ ਸਾਰੇ ਦਾ ਸਾਰਾ ਪਰਿਵਾਰ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਗਿਆ ਅਤੇ ਸਿੰਘਣੀ ਵੀ ਪੇਕੇ ਘਰੋਂ ਆ ਕੇ ਤਿਆਰ ਬਰ ਤਿਆਰ ਸੱਜ ਗਈ। ਫੇਰੇ ਘੇੜੇ ਤੁੜ ਕੇ ਆਨੰਦ ਵਿਆਹ ਹੋਇਆ ਅਤੇ ਆਨੰਦੋ ਆਨੰਦ ਵਰਤ ਗਿਆ। ਜਿਸ ਇਸ ਵਿੱਦ ਜਦ ਸਮੂਹ ਪਰਿਵਾਰ ਦਾ ਸੁਧਾਰ ਗੁਰਮਤਿ ਅਨੁਸਾਰ ਹੋ ਗਿਆ, ਤਦ ਘਰ ਵਿੱਚ ਰਹਿ ਕੇ ਹੀ ਪਰਮਾਰਥੀ ਜੀਵਨ ਪ੍ਰਵਾਨ ਗ੍ਰਸਤ ਉਦਾਸ ਵਾਲਾ ਰਾਜਯੋਗ ਸੁਖੈਨ ਹੀ ਬਤੀਤ ਹੋਣ ਲੱਗਾ ਅਤੇ ਗੁਰੂ ਕੀਆਂ ਸੰਗਤਾਂ ਵਿੱਚ ਚੱਤੋ ਪਹਿਰ ਵਿਹਾਉਣ ਲੱਗੀ। ਖਾਸ ਪਿੰਡ ਵਿੱਚ ਹੀ ਸ਼ਬਦੀ ਜੱਥਾ ਸੋਹਣੇ ਰੰਗਾਂ ਵਿੱਚ ਸੱਜ ਗਿਆ, ਚਾਹੇ ਪਿੰਡ ਵਿੱਚ ਹੋਰ ਕਈ ਸਿੰਘ ਸੱਜ ਗਏ ਸਨ ਅਤੇ ਕਈ ਘਰਾਣਿਆਂ ਦੇ ਘਰਾਣੇ ਖਾਲਸਾ ਧਰਮ ਦੇ ਧਾਰਨੀ ਹੋ ਗਏ ਸਨ, ਪਰੰਤੂ ਪੂਰੀ ਰਹਿਤ ਵਿਵੇਕ ਵਾਲੇ ਜੀਵਨ ਵਿਰਲੇ ਹੀ ਸਨ। ਇਹਨਾਂ ਦੇ ਸੰਗ ਸਾਥ ਮਿਲ ਕੇ ਹੀ ਪਿੰਡ ਵਿੱਚ ਸਤਸੰਗ ਕੀਰਤਨ ਦੇ ਆਨੰਦ ਲੈਣੇ ਅਤੇ ਬਾਹਰ ਦੀਵਾਨਾਂ ਉੱਤੇ ਵੀ ਜਾਣਾ, ਉੱਥੇ ਜਾ ਕੇ ਕੇਵਲ ਸ਼ਬਦ ਕੀਰਤਨ ਰੂਪੀ ਸਤਸੰਗ ਦੇ ਲਾਹੇ ਲੈਣੇ। ਜਿਨ੍ਹਾਂ ਦੀਵਾਨਾਂ ਪਰ ਤਿਆਰ ਬਰ ਤਿਆਰ ਗੁਰੂ ਕੇ ਲੰਗਰ ਦਾ ਪ੍ਰਬੰਧ ਨਹੀਂ ਸੀ ਹੁੰਦਾ, ਉੱਥੇ ਆਪ ਹੀ ਆਪਣੇ ਹੱਥੀਂ ਗੱਫੇ ਸਜਾਉਂਦੇ ਅਤੇ ਬਾਕੀ ਸਮਾਂ ਕੀਰਤਨ ਸੁਣ ਅਤੇ ਕੀਰਤਨ ਕਰਨ ਵਿੱਚ ਬਤੀਤ ਕਰਦੇ। ਫਿਰ ਖਾਸ ਪਿੰਡ ਨਾਰੰਗਵਾਲ ਵਿੱਚ ਹੀ ਕਈ ਦੀਵਾਨ ਉੱਪਰੋਂ ਥਲੀ ਹੋਏ ਅਤੇ ਅਨੇਕਾਂ ਸਿੰਘ ਸਜੇ, ਚਾਹੇ ਸਿਰੇ ਤਾਂ ਵਿਰਲੇ ਹੀ ਚੜ੍ਹੇ ਪਰ ਸ਼ਬਦੀ ਜੱਥਾ ਤਕੜੀਆਂ ਲਹਿਰਾਂ ਵਿੱਚ ਹੋ ਗਿਆ। ਫਿਰ ਤਾਂ ਜਿੱਥੇ ਵੀ ਦੂਰ ਨੇੜੇ ਦੀਵਾਨ ਹੋਣਾ, ਇਸ ਜੱਥੇ ਨੂੰ ਖਾਸ ਸੱਦੇ ਦੁਆਰਾ ਬੁਲਾਇਆ ਜਾਣਾ। ਐਸਾ ਸ਼ਾਇਦ ਹੀ ਕੋਈ ਸਤਸੰਗ ਸਮਾਗਮ ਹੋਊ ਜਿੱਥੇ ਜਾ ਕੇ ਅਸੀਂ ਸੱਚੇ ਸਤਸੰਗ ਮਈ ਲਾਹੇ ਨਹੀਂ ਲਏ ਹੋਣੇ। ਵੀਹ ਤੀਹ ਕੋਹਾਂ ਤੱਕ ਪੈਦਲ ਤੁਰ ਕੇ ਹੀ ਜਾਣਾ ਅਤੇ ਦੀਵਾਨ ਸਥਾਨ ਵਿੱਚ ਪਹੁੰਚਣਾ। ਇਸ ਵਿੱਚ ਬੜਾ ਲੰਮਾ ਚੌੜਾ ਵਿਸਥਾਰ ਹੈ, ਬਹੁਤੀ ਲੋੜ ਹੋਵੇ ਤਾਂ ਹੋਰ ਸੱਜਣਾਂ ਨੂੰ ਵਿਸਥਾਰ ਪੂਰਵਕ ਪੁੱਛ ਸਕਦੇ ਹੋ, ਪਰ ਮੈਂ ਥੋੜ੍ਹੇ ਜਿਹੇ ਵਿੱਚ ਹੀ ਮੁਕਾ ਦੇਣਾ ਚਾਹੁੰਦਾ ਹਾਂ ਕਿ ਇਸ ਪ੍ਰਕਾਰ ਸੰਗਤਾਂ ਸੰਗ ਨਿਰੋਲ ਸਤਸੰਗ ਸਮਾਗਮਾਂ ਵਿੱਚ ਵਿਹਾਉਂਦਿਆਂ ਹੋਇਆ ਕੁਛ ਸਮਾਂ ਬੀਤ ਗਿਆ ਅਤੇ ਫਿਰ ਉਹ ਸਮਾਂ ਆ ਗਿਆ ਜਦੋਂ ਕਿ ਐਬਟਾਬਾਦ ਦੇ ਤਿਆਰੇ ਹੋ ਗਏ। ਇਸ ਫਰਤਾਏ ਆਪ ਪ੍ਰਤੀ ਅੱਗੇ ਹੀ ਖਾਸ ਸਮਾਚਾਰ ਪਠਾ ਚੁੱਕਾ ਹਾਂ।